सर गई सब ताक पर आई, जब ते साथ संगत मह पाई। ना को वैरी ना ही बेकाना, सगल संग हमको बनाई। जो पग कीनो सो पल मान्यो, इस मत साध ते पाई। सब में रब रिया प्रभ एक है, पेख पेख नानक गुर को पले जाइए, चित मिलिए परम गत पाइए। सुर नर मुन जन लोच दे, सो सतगुर दिया बुझाई जियो। सत संगत कैसी जानिए, जिथे एको नाम रखानिए। एको नाम हुक्म है नानक, सतगुर दिया बुझाई जियो। हुक्म जिन्हां नू मनाया, सो अंतर उन्हां ने शब्द पाया। गुरु नानक देव जी की बाणी है, जिस दे विच उन्होंने सत्संग की महिमा स्पष्ट की है। सत्संग की है, इसका जो शाब्दिक अर्थ है, ये दो शब्द हैं, सत्संग और सत्संगत। और ये दोनों ही शब्द दो दो लफ्जा दे नाल मिलकर बने हैं, सत और संग। यानी कि सत दा संग ही सत्संग है। और ये सत की है, इस सृष्टि दे विच जो कुछ भी असी देखते हाँ, चाहे वह गुप्त रूप दे विच है या प्रकट रूप दे विच है, सारी सृष्टि का जो पसारा है ये झूठ नाल संबंध रखता है। झूठ का भाव है कि सब ने खत्म हो जाना है, सब दी विले है। परले महापरले दे विच महाकारण तक दी सारी रचना ने जो है समाप्त हो जाना है। जब सारी सृष्टि झूठी है तो इसका कीता गया संग किस तरीके दे नाल सच्चा या सत्संग हो सकता है। तो इस सत्संग दे जो भाव हैं बड़े गहरे और व्यापक अर्थ रखते हैं। अभी हर किसी चीज नू यानी कि जिथे भी जो भी मनुख अपनी बुद्धि समर्था और पिछले जन्माज किए गए कर्मानुसार जो वृत्ति उसकी बनी है उदे अनुसार उस परमात्मा की लोड़ लड़ रहा है, लभ रहा है, उसके गुण गा रहा है। यानी कि अगर कोई मूर्ति पूज रहा है या पोथी पूज रहा है या होर जड़ चेतन वस्तुओं पूज रहा है या इतने तक कि कोई विद्वान एक सच्ची विधि जो उस परमात्मा प्राप्त करने की है उसके भी गुण गा रहा है, तो ये सारे दे सारे जड़े ने अपनी अपनी बुद्धि और समर्था अनुसार गाए गए गुण उस ईश्वर दे सत्संग नहीं कहलाते। सत्संग की है, सत किथे है, सत किस नू कहंदे ने? सत पुरुष सचखंड दा मालक सिर्फ ओ ही सच्चा है, क्योंकि ओ इस काल दी सीमा तो परे महापरले परले तो अलग है। उसने निश्चित और अटल रहना है, ओ ही सच है। हुण इस सृष्टि दे विच ओ सच किथे है? वह सच सिर्फ सतगुरु के अंदर मौजूद है, प्रगट रूप दे भी। वैसे तो हुण असी सारे ही कह देने आ परमात्मा जो है जर्रे जर्रे दे विच है, कोई शक नहीं। हर कण दे विच परमात्मा दी वह ताकत मौजूद है। कि जड़ कि चेतन किसी नू भी देख लो, अगर ये समर्था निकल जावे, ये आवाज जो सतपुरुष दी है उदे विचों निकल जाए, तो कोई भी वस्तु चाहे वह चेतन है चाहे जड़ है स्थिर नहीं रह सकती। इन्ने वड्डे वड्डे पर्वत हैं, हिमालय पर्वत है, किस दे सहारे खड़ा है, किसने इस नू आधार दिता होया है? इको ही सच में उस परमात्मा की आवाज ने। हुण वो आवाज परमात्मा की जिसके अंदर प्रगट है, इसदे विच भी सतगुरु स्पष्ट करते हैं कि जिन्होंने इस आवाज नू प्राप्त करके सतपुरुष नू प्राप्त कर लिया, उन्होंने असी संत की पदवी देंदे हाँ, संत कहंदे आ। पर उन्होंने वचन सुन के भी असी उस सत दे संग नू ये संज्ञा सत्संग दी नहीं दे सकते। क्यों नहीं दे सकते? उस नू स्पष्ट करते ने गुरु साहब कि जिस तरह इस लोक दे विच एक क्लास दे विच वो सारे विद्यार्थी पढ़ करके डिग्री लै करके बाहर निकलते ने कॉलेज तो, पर उन्हां दे विचों किसी एक नू सरकार जो है एक अपॉइंटमेंट देंदी है, जज की कुर्सी ते बिठाती है, उस वक्त उस जज दे विच वो समर्था आ जाती है, उसकी कलम विच वो ताकत आ जाती है कि वह एक अपराधी नू चाहे तो फांसी भी दे सकता है, ਪਰ ਉਸਦੇ ਨਾਲ ਦੇ ਨਿਕਲੇ ਹੋਏ ਉਹ ਬਾਕੀ ਦੇ ਸਟੂਡੈਂਟ ਉਸਦੇ ਬਰਾਬਰ ਦੀ ਕੁਆਲੀਫਿਕੇਸ਼ਨ ਉਹਨਾਂ ਦੇ ਕੋਲ ਹੈ, ਪਰ ਉਸਦੇ ਬਾਵਜੂਦ ਉਹਨਾਂ 'ਚ ਇਤਨੀ ਵੀ ਸਮਰੱਥਾ ਨਹੀਂ ਹੈ ਕਿ ਉਸਦੀ ਮਰਜ਼ੀ ਦੇ ਬਗੈਰ ਉਹਦੀ ਅਦਾਲਤ ਦੇ ਵਿੱਚ ਸ਼ਾਮਲ ਹੋ ਸਕਣ, ਨਾ ਹੀ ਉਹਦੀ ਕਲਮ ਵਿੱਚ ਉਹ ਤਾਕਤ ਹੈ ਕਿ ਕਿਸੇ ਅਪਰਾਧੀ ਨੂੰ ਫਾਂਸੀ ਦੇ ਕੀ ਚੜਾਉਣਾ ਹੈ ਕਿ ਜੇਲ੍ਹ ਵੀ ਭੇਜ ਸਕੇ। ਉਸੇ ਤਰੀਕੇ ਦੇ ਨਾਲ ਇਹ ਸੱਚ ਹੈ, ਪਰਮਾਤਮਾ ਦੀ ਆਵਾਜ਼ ਜੋ ਸਤਿਪੁਰਸ਼ ਦਾ ਸਭ ਸਰੂਪ ਹੈ, ਆਵਾਜ਼ ਸਰੂਪ ਹੈ, ਜੋ ਸਰੂਪ ਹੈ, ਉਹ ਸਿਰਫ ਔਰ ਸਿਰਫ ਸਤਿਗੁਰੂ ਦੇ ਅੰਦਰ ਪ੍ਰਗਟ ਹੈ। ਉਹਨਾਂ ਨੂੰ ਇਹ ਅਧਿਕਾਰ, ਇਹ ਫਰਮਾਨ ਦਿੱਤਾ ਜਾਂਦਾ ਹੈ ਕਿ ਇਸ ਜਗਤ ਵਿੱਚ ਆ ਕਰਕੇ ਉਹ ਆਪਣਾ ਕਾਰਜ ਕੰਮ ਜੋ ਹੈ ਕਰਨ। ਉਹ ਕੰਮ ਕੀ ਹੈ, ਉਹ ਕਿਹੜਾ ਕੰਮ ਕਰਨ ਆਉਂਦੇ ਨੇ? ਉਹ ਅਧਿਕਾਰੀ ਜੀਵਾਤਮਾ ਜਿਹੜੀਆਂ ਤੜਫ ਰਹੀਆਂ ਹਨ ਆਪਣੇ ਮੂਲ ਵਿੱਚ ਸਮਾਉਣ ਵਾਸਤੇ, ਉਹਨਾਂ ਨੂੰ ਲੈਣ ਵਾਸਤੇ, ਉਹਨਾਂ ਦੀ ਸਫਾਈ ਕਰਨ ਵਾਸਤੇ, ਉਹਨਾਂ ਦਾ ਜ਼ਰੀਆ ਬਣਨ ਵਾਸਤੇ, ਉਹਨਾਂ ਨੂੰ ਲੈਣ ਲੈ ਸਤਸੰਗ ਪਹੁੰਚਾਉਣ ਵਾਸਤੇ ਉਹ ਆਉਂਦੇ ਹਨ। ਸੋ ਉਹਨਾਂ ਦਾ ਜੋ ਸੰਗ ਹੈ ਸਿਰਫ ਸਤਪੁਰਸ਼ ਦਾ, ਜੋ ਕਿ ਸਤਿਗੁਰੂ ਦੇ ਅੰਦਰ ਪ੍ਰਗਟ ਹੈ, ਉਹੀ ਜੋ ਹੈ ਸੰਗ ਸਤਸੰਗ ਕਹਿਲਾਉਂਦਾ ਹੈ। ਉਸ ਦੇ ਇਲਾਵਾ ਇਸ ਸ੍ਰਿਸ਼ਟੀ ਦੇ ਵਿੱਚ ਜਿਤਨੇ ਵੀ ਗੁਣ ਗਾਏ ਜਾ ਰਹੇ ਨੇ ਉਸ ਪਰਮਾਤਮਾ ਦੇ, ਕਿਸੇ ਵੀ ਰੂਪ ਵਿੱਚ ਗਾਏ ਜਾ ਰਹੇ ਨੇ, ਉਹਨਾਂ ਨੂੰ ਅਸੀਂ ਸਤਸੰਗ ਦਾ ਦਰਜਾ ਨਹੀਂ ਦੇ ਸਕਦੇ। ਹੁਣ ਜਿਹੜੀਆਂ ਜੀਵਾਤਮਾ ਸਤ ਦਾ ਸੰਗ ਕਰਦੀਆਂ ਨੇ ਬਾਹਰ ਵੀ ਔਰ ਅੰਦਰ ਵੀ, ਉਹ ਅਕੇਲੀ ਜੋ ਜੀਵਾਤਮਾ ਹੈ ਉਹ ਸਤਸੰਗੀ ਕਹਿਲਾਉਂਦੀ ਹੈ, ਔਰ ਜਿੱਥੇ ਇੱਕ ਤੋਂ ਜ਼ਿਆਦਾ ਜੀਵਾਤਮਾ ਇਕੱਠੀਆਂ ਹੋ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਸੰਗ ਦਾ ਰੂਪ ਯਾਨੀ ਸਤਸੰਗ ਸਤਸੰਗਤ ਕਹਿੰਦੇ ਹਾਂ। ਹੁਣ ਇੱਥੇ ਅਸੀਂ ਵਿਚਾਰ ਇਹ ਕਰਨਾ ਹੈ ਕਿ ਅਸੀਂ ਸਾਰੇ ਹੀ ਆਪਣੇ ਆਪ ਨੂੰ ਸਤਸੰਗੀ ਕਹਿਲਾਉਣਾ ਪਸੰਦ ਕਰਦੇ ਹਾਂ। ਗੁਰੂ ਸਾਹਿਬਾਂ ਨੇ ਇਸ ਸ਼ਬਦ ਦਾ ਇਸਤੇਮਾਲ ਬਹੁਤ ਘੱਟ ਕੀਤਾ ਹੈ। ਉਸਦੀ ਸਿਰਫ ਇੱਕੋ ਹੀ ਵਜ੍ਹਾ ਹੈ ਕਿ ਅਸੀਂ ਸਹੀ ਮਾਇਨੇ ਦੇ ਵਿੱਚ ਸਤਸੰਗੀ ਹੈ ਹੀ ਨਹੀਂ। ਕਿਉਂਕਿ ਨਾ ਤਾਂ ਅਸੀਂ ਬਾਹਰ ਦਾ ਸਤਸੰਗ ਕੀਤਾ ਹੈ, ਨਾ ਅੰਦਰ ਦਾ ਸਤਸੰਗ ਕੀਤਾ ਹੈ। ਕਬੀਰ ਜੀ ਨੇ ਆਪਣੀ ਬਾਣੀ ਦੇ ਵਿੱਚ ਬਿਲਕੁਲ ਸਪਸ਼ਟ ਕੀਤਾ ਹੈ ਕਿ ਸਾਕਤ ਦਾ ਸੰਗ ਜੋ ਹੈ ਉਹ ਸਤਸੰਗ ਨਹੀਂ ਕਹਿਲਾ ਸਕਦਾ। ਕਿਸ ਤਰੀਕੇ ਦੇ ਨਾਲ, ਵਾਸਨ ਕਾਰੋ ਪਰਸੀਏ ਤਾਂ ਕੁਛ ਲਾਗੈ ਦਾਗ। ਅਗਰ ਇੱਕ ਕਾਲੇ ਭਾਂਡੇ ਨੂੰ ਸਿਰਫ ਅਸੀਂ ਚੁੱਕ ਕਰਕੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਰੱਖ ਦਿੰਦੇ ਹਾਂ, ਯਾਨੀ ਕਿ ਇੱਕ ਛਿਣ ਮਾਤਰ ਦਾ ਉਹਦਾ ਸੰਗ ਪ੍ਰੈਕਟੀਕਲ ਰੂਪ ਵਿੱਚ, ਇੱਥੇ ਜੋ ਭਾਵ ਸਮਝਣ ਵਾਲਾ ਹੈ ਇਸ ਤੁਕ ਦੇ ਵਿੱਚ ਉਹ ਕੀ ਹੈ ਕਿ ਅਗਰ ਅਸੀਂ ਇੱਕ ਕਾਲੇ ਭਾਂਡੇ ਦੇ ਕੋਲ ਬੈਠੇ ਹਾਂ, ਯੁਗਾ ਯੁਗ ਬੈਠੇ ਰਹੀਏ, ਸਾਨੂੰ ਉਸਦਾ ਅਸਰ ਨਹੀਂ ਹੁੰਦਾ। ਜਦ ਤੱਕ ਅਸੀਂ ਉਸਦੇ ਨਾਲ ਪ੍ਰੈਕਟੀਕਲ ਤੌਰ ਤੇ ਮਿਲਦੇ ਨਹੀਂ ਹਾਂ, ਯਾਨੀ ਕਿ ਹੱਥ ਉਸ ਨੂੰ ਲਗਾਉਂਦੇ ਨਹੀਂ ਹਾਂ, ਤਦ ਤੱਕ ਉਹ ਕਾਲਕ ਸਾਨੂੰ ਨਹੀਂ ਲੱਗਦੀ। ਠੀਕ ਉਸੇ ਤਰੀਕੇ ਦੇ ਨਾਲ ਇਹ ਰੂਹਾਨੀ ਭਾਵ ਜੋ ਹੈ ਸਤਸੰਗ ਨਾਲ ਸੰਬੰਧ ਰੱਖਦਾ ਹੈ। ਅਸੀਂ ਕਹਿ ਤਾਂ ਦਿੰਦੇ ਹਾਂ ਕਿ ਅਸੀਂ ਸਤਿਗੁਰਾਂ ਦੇ ਸਤਸੰਗ ਵਿੱਚ ਜਾ ਰਹੇ ਹਾਂ, ਕੋਈ ਸ਼ੱਕ ਨਹੀਂ, ਸਤ ਪ੍ਰਗਟ ਹੈ, ਅਸੀਂ ਉਸ ਸਤ ਦਾ ਸੰਗ ਵੀ ਕਰ ਰਹੇ ਹਾਂ, ਪਰ ਉਸਦਾ ਅਸੀਂ ਲਾਭ ਅੱਜ ਤੱਕ ਨਹੀਂ ਪ੍ਰਾਪਤ ਕਰ ਸਕਦੇ।
ਕਿਉਂ ਨਹੀਂ?
ਕਿਉਂਕਿ ਅਸੀਂ ਪ੍ਰੈਕਟੀਕਲ ਤੌਰ ਤੇ ਕਦੀ ਉਹ ਸਤ ਨੂੰ ਛੂਆ ਨਹੀਂ। ਛੂਏ ਦਾ ਭਾਗ ਹੈ ਕਿ ਅਸੀਂ ਸਰੀਰਕ ਤੌਰ ਤੇ ਸਤਿਗੁਰਾਂ ਨੂੰ ਨਹੀਂ ਛੂਣਾ। ਸਤਿਗੁਰੂ ਜੋ ਆਪਣੇ ਸੰਗ ਦੇ ਵਿੱਚ ਉਪਦੇਸ਼ ਕਰਦੇ ਨੇ, ਜੋ ਹੁਕਮ ਕਰਦੇ ਨੇ, ਅਗਰ ਅਸੀਂ ਉਸ ਹੁਕਮ ਉੱਪਰ ਚੱਲ ਕਰਕੇ ਆਪਣੀ ਜ਼ਿੰਦਗੀ ਦੇ ਉੱਪਰ ਪ੍ਰੈਕਟੀਕਲ ਤੌਰ ਤੇ ਸਾਰੇ ਤੌਰ ਤਰੀਕੇ ਅਪਣਾ ਲੈਂਦੇ ਹਾਂ ਜੋ ਸਤਿਗੁਰੂ ਉਪਦੇਸ਼ ਕਰਦੇ ਨੇ, ਉਹਨਾਂ ਅਨੁਸਾਰ ਆਪਣੀ ਜ਼ਿੰਦਗੀ ਨੂੰ ਢਾਲ ਲੈਂਦੇ ਹਾਂ, ਉਹਨਾਂ ਅਨੁਸਾਰ ਆਪਣੇ ਰੋਜ਼ਮਰਾ ਦੇ ਕੰਮ ਕਰਦੇ ਹਾਂ, ਔਰ ਆਪਣਾ ਖਿਆਲ ਸਿਰਫ ਔਰ ਸਿਰਫ ਉਸ ਸਤ ਜੋ ਸਤਿਗੁਰੂ ਦੇ ਅੰਦਰ ਪ੍ਰਗਟ ਹੈ ਉਸ ਵੱਲ ਲਗਾ ਕਰਕੇ ਰੱਖਦੇ ਹਾਂ, ਤਾਂ ਹੀ ਜਾ ਕਰਕੇ ਇਸ ਸਤਸੰਗ ਦਾ ਸਾਨੂੰ ਲਾਭ ਪ੍ਰਾਪਤ ਹੁੰਦਾ ਹੈ। ਅੱਜ ਤੱਕ ਸਾਨੂੰ ਕਿਉਂ ਨਹੀਂ ਪ੍ਰਾਪਤ ਹੋਇਆ? ਉਸਦੀ ਸਿਰਫ ਇਹੀ ਵਜ੍ਹਾ ਹੈ ਕਿ ਅਸੀਂ ਮੌਖਿਕ ਰੂਪ ਦੇ ਵਿੱਚ ਸੰਘ ਦੇ ਵਿੱਚ ਸ਼ਾਮਲ ਹੁੰਦੇ ਹਾਂ, ਔਰ ਮੌਖਿਕ ਰੂਪ ਦੇ ਵਿੱਚ ਜਿਤਨੀ ਰਹਿਮਤ ਸਤਿਗੁਰੂ ਸਾਨੂੰ ਬਖਸ਼ਦੇ ਨੇ ਅਸੀਂ ਉਸਦਾ ਕਦੀ ਅੰਦਾਜ਼ ਵੀ ਨਹੀਂ ਲਗਾ ਸਕਦੇ। ਔਰ ਇਸੀ ਭਾਵ ਨੂੰ ਲੈ ਕਰਕੇ ਗੁਰੂ ਸਾਹਿਬ ਸਪਸ਼ਟ ਕਰਦੇ ਨੇ ਕਿ ਸਤਸੰਗ ਦੇ ਦੋ ਹਿੱਸੇ ਹਨ, ਇੱਕ ਬਾਹਰ ਦਾ ਸਤਸੰਗ ਹੈ, ਇੱਕ ਅੰਦਰ ਦਾ ਸਤਸੰਗ ਹੈ। ਹੁਣ ਅੰਦਰ ਦਾ ਸਤਸੰਗ ਜੋ ਹੈ ਸਿਰਫ ਉਹ ਹੀ ਸੱਚਾ ਸਤਸੰਗ ਹੈ। ਕਿਉਂ? ਕਿਉਂਕਿ ਉਸੇ ਨੇ ਸਾਨੂੰ ਪਾਰ ਲੈ ਕਰਕੇ ਜਾਣਾ ਹੈ। ਬਾਹਰ ਦਾ ਸੰਗ, ਪੂਰਨ ਸਤਿਗੁਰ ਦਾ ਸੰਗ, ਸੱਚ ਅੰਦਰ ਪ੍ਰਗਟ ਹੈ, ਉਹਨਾਂ ਦਾ ਅਸੀਂ ਸੰਗ ਕਰ ਰਹੇ ਹਾਂ, ਸਤ ਹੋਣ ਦੇ ਬਾਅਦ ਵੀ ਉਹ ਝੂਠਾ ਹੈ, ਅਧੂਰਾ ਹੈ। ਕਿਉਂ? ਕਿਉਂਕਿ ਉਹ ਸਾਨੂੰ ਸੱਚਖੰਡ ਨਹੀਂ ਲਿਜਾ ਸਕਦਾ। ਉਹ ਸਾਨੂੰ ਰਸਤਾ ਦੇ ਸਕਦਾ ਹੈ, ਸਾਡੇ ਕਰਮਾਂ ਤੇ ਬਹੁਤ ਸਾਰੇ ਪਰਦੇ ਪਾ ਸਕਦਾ ਹੈ, ਬਹੁਤ ਸਾਰੇ ਕੱਟ ਸਕਦਾ ਹੈ, ਹੋਰ ਕਈ ਤਰੀਕੇ ਦੇ ਫਾਇਦੇ ਦੇ ਸਕਦਾ ਹੈ, ਪਰ ਮੁਕੰਮਲ ਤੌਰ ਤੇ ਜਦ ਤੱਕ ਜੀਵਾਤਮਾ ਬਾਹਰ ਦਾ ਸੰਗ ਪ੍ਰੈਕਟੀਕਲ ਤੌਰ ਤੇ ਪੂਰਾ ਕਰਕੇ ਅੰਦਰ ਦੀ ਚੜ੍ਹਾਈ ਨਹੀਂ ਕਰਦੀ, ਅੰਦਰ ਦੇ ਸੱਚ ਨੂੰ ਪ੍ਰਾਪਤ ਨਹੀਂ ਕਰਦੀ, ਯਾਨੀ ਕਿ ਜੋ ਸਤਿਗੁਰੂ ਬਾਹਰ ਦੇਹ ਲੈ ਕਰਕੇ ਬੈਠੇ ਨੇ, ਸਾਧ ਸੰਗਤ ਜੀ ਇਹ ਦੇਹ ਸਤਿਗੁਰਾਂ ਨੇ ਵੀ ਇੱਥੇ ਛੱਡ ਜਾਣੀ ਹੈ, ਸ਼ਿਸ਼ੇ ਨੇ ਵੀ ਛੱਡ ਜਾਣੀ ਹੈ, ਦੇਹ ਝੂਠੀ ਹੈ, ਝੂਠੇ ਦਾ ਸੰਗ ਕਰਕੇ ਕਦੇ ਅਸੀਂ ਉਸ ਸੱਚ ਨੂੰ ਪ੍ਰਾਪਤ ਨਹੀਂ ਕਰ ਸਕਦੇ। ਸੋ ਭਾਵ ਇਹ ਹੈ कि जब तक असि उन्हां दे जो उपदेश हन अपने अंतर दे विच धारण नहीं करते और उन्हां दे अनुसार जिंदगी नूं नहीं टालते असि अंदर दी पौड़ी ते पैर नहीं रख सकते। असि की करते हाँ, बाहर दा संग पूरा कीता नहीं, अख बंद करके जपन लगे हाँ, साडी जबान भी झूठी है। अगर झूठी जबान दे नाल उस सच्चे शब्द नूं असि याद करांगे ते क्या वह सच्चा प्रगट हो सकता है? तुसी विचार करके देखो साडी जबान कितनी झूठी है, कितनी मैली है, कितनी गंदी है। ईरखा, द्वेषता, निंदा और कैसे कैसे अवगुण असि इस जबान दे नाल दिने राती बयान करन लगे हुए हैं और क्या घंटा दो घंटे इस जबान दे नाल उस सच्चे शब्द नूं याद करके असि उस दे विचों कुछ हासिल कर लवांगे? सिर्फ ऐ एक कमी है, ऐ ओ भाव है रूहानियत दा जिस नूं असि अज तक नहीं समझ सके और इस नूं ना समझण दी वजह नाल ही असि अंतर दी पौड़ी ते अज तक पैर नहीं रखिया और ना रखण करके ही असि उस सच्चे संग नूं प्राप्त नहीं कीता। क्यों? मन दीआं चालां ने, मन दीआं दलीलां ने। सत्संग चले जाओ, अमृत छक लो, नाम लै लो, सतगुरां दे कोल बैठाओ, कपड़े खिंच लो, कम खत्म, मजबून खत्म, बंद खलासी, मुक्ति मिल जाएगी। इतनी आसान मुक्ति अगर होंदी ते सतगुरां नूं इतने उपराले करन दी की लोड़ सी, कुर्बानियां देण दी की लोड़ सी, छोटे छोटे बच्चे जिहड़े जिंदे नियां चुना दिते उहनां दी की लोड़ सी? इह सिर्फ इस करके कि उस सच नूं प्रगट करन वास्ते उहनां ने अपनी हस्ती तक मिटाती और असी हाँ कि अपनी हस्ती मन दे हुकम पर वारन लगे हाँ। सदियां ही हो गईयां मन दीआं फरमाइशां पूरियां कर रहे हां पर अज तक कदे असी सतगुरु दे उपदेश उपर अमल नहीं कीता, कदे उस दे उपर प्रैक्टिकल जामा नहीं पहनाया और तां ही करके असी बाहर दे बाहर ही बैठे हां। पर मन ने यह समझाया गुरुद्वारे मंदर हो आओ, सत्संग करां च हो आओ, कथा कीर्तन सुन लो, सत्संग सुन लो, तुहाडी बंद खलासी हो जाएगी। सो साध संगत जी, इतना सस्ता और ये आसान मजमून नहीं है। बड़े गहरे पावन सत्संग दे सतगुरु प्रगट हुंदे ने, 16 सूरज प्लस जो सतपुरुष दी समर्था है वह उन्हां दे अंदर काम करदी है। इन्हां नूं असी किस तरीके नाल विचार सकते हैं? एक सूरज, सिर्फ एक सूरज इस सृष्टि नूं इन्हां अखां दे नाल जिथे तक असी देख सकते हैं कोई ऐसा कोना नहीं जिथे एक सूरज की किरण व्याप्त ना होवे, जड़ी कि उस नूं आधार ना दे रही होवे, अपनी जिंदगी ना दे रही होवे। जब एक सूरज इतनी वड्डी सृष्टि की पालना कर रहा है तो यह शरीर जो कि असी इन्हां अखां दे नाल देखते हैं सतगुरु रूप दे विच, वह सिर्फ शरीर नहीं है, उहदे अंदर 16 सूरज और वह सतपुरुष की समर्था काम कर रही है। यह जड़ियां भाग्यशाली जीवात्मा अंदर दे विच जांदियां ने उन्हां नूं महसूस किया है, देखिया है कि वह चढ़ाया सूरज किस नूं कहिंदे ने, सतगुरु किस चीज का नाम है, किस हस्ती का नाम है कि वह किरण किस तरीके दे नाल जड़ और चेतन अनगिनत ब्रह्मंडा नूं उसने आधार दिता होया। सिर्फ उही जीवात्मा इस नूं महसूस कर सकती है। सो रूहानियत का जो मजमून है ये आत्मा का मजमून है। जब तक ये आत्मा अपने ख्याल नूं बाहरों दी निकाल करके अंतर दे विच इकट्ठा नहीं करती, उस शब्द रूप नूं जो कि सतगुरु बाहर दे ला करके बैठे ने पिछों शब्द रूप उहदे विच लीन नहीं हो जाती, तब तक वह उन्हां दी समर्था नूं जान ही नहीं सकती। इसी करके असी बाहरी तौर ते कह देने हां परमात्मा हर जगह मौजूद है, सतगुरु परमात्मा है, पर सिर्फ इस जबानी तौर ते है, कदी प्रैक्टिकल तौर ते असी इस उपर यकीन नहीं कीता। असी लड़न नूं तैयार हो जावांगे कि असी अपने सतगुरु ते वारी जांदे हां, सानू अपने सतगुरु ते यकीन है। सतसंग जी, गुरु साहब सवाल करते ने कि अगर तुहानू इतना ही यकीन है ते अज तक तुसी उन्हां नूं अंतर दे विच प्राप्त क्यों नहीं कर लिया? क्या वह तुहाडे तो बाहर बैठे ने? क्या तुहाडे तो दूर ने? क्या तुहाडा जो मनुखा जन्म है ये किस दी रहमत नाल मिलिया है? क्या हवा च सानू प्राप्त हो गया है? ये उस दी रहमत है, उस दी दया है। इतनी बख्शिश करन दे बाद भी असी उस नूं भुली बैठे हां। सिर्फ इस जगत दे नाल सानू प्यार है, इस जगत दीआं रीतां दे नाल सानू प्यार है। घंटा दो घंटे असी गुरुद्वारे मंदर सत्संग करां जांदे हां, जो भी सानू उस वेले महसूस हुंदा है उत्थे तक ही साडा कुछ प्रभाव रहिंदा है। ज्यों ही असी उन्हां तों बाहर निकलदे हां काल दी लीला प्रगट हो जांदी है, जबान अपना काम करदी है, अखां अपणियां काम करदियां ने, कन्न अपना काम करन लग जांदे ने, यानी कि असी उस सच तों उस परमात्मा दी आवाज तों इतने दूर हो जांदे हां कि वह अंतर दे विच दिन रात तुनकारे दे रही है। सिर्फ इतना फर्क है कि पलक चपकदे ही असि उस आवाज नू देख सकते हां, सुन सकते हां। पर अज तक सदियां ही हो गई, पता नहीं कितनी वारी चौरासी कटी, कितने वारी मनुखे जन्म विच आए, पर कदे भी असि इस तुक नू सार्थक नहीं किया। अज तक असि भ्रम दे विच फसे बैठे हां। तो जब तक इस मजमून नू जो प्रैक्टिकल तौर ते असि नहीं समझांगे, असि इस दे रूहानी भाव नू नहीं जान सकते। तो बाहर जो दे मौजूद होंदी है सतगुरां दी, उन्हां दे हर अंग दे विचों इस तरीके दे नाल ओ सूक्ष्म किरणा दी शीतलता निकलदी है, जड़ी कि इस सारी सृष्टि दे विच जड़ या चेतन जितनियां भी जीवात्मा ने सब नू ओ शीतलता प्रदान करदी है। किस तरीके दे नाल संतां दी वाणी है उहदे विच दित्ता गया कि अगर संत ना होवन ते ए जगत जो है जल मरे। जल मरे दा की भाव है कि असी सारियां जीवात्मा अलग अलग यूनियां दे विच आशा तृष्णा काम क्रोध लोभ मोह हंकार और दुनिया भर दे विषय विकारां दे विच दिन रात ऐसी भयानक अग विषय विकारां दी जल रही है। असी झुलस रहे हां, हर पल झुलस रहे हां, और इस झुलसण तों सिर्फ और सिर्फ पूर्ण सतगुरु जदों इस जगत विच अवतार लै करके आंदे ने ते उन्हां दे अंगां दे विचों जो सचखंड दीआं सूक्ष्म किरणा निकलदिया ने वो इस सारे जगत नू आधार भी देंदिया ने और शीतलता भी प्रदान करदिया ने। जिस तरह एक सूरज अगर एक दिन भी ना निकले सृष्टि खत्म हो जाती है, उसे तरीके नाल याद रखना जिस दिन सत इस सृष्टि चो निकल जाएगा, यानी के सतगुरु इस सृष्टि दे विच नहीं होणगे ते परले आ जाएगी और ये परले महापरले दा रूप लै करके सचखंड दे निचे तक दी सारी रचना जड़ी है खत्म हो जाएगी। सो कदी भी संत जो ने इस सृष्टि चो अलग नहीं ने, ये सतपुरुष की अपनी ताकत है, अपनी समर्था है। सतगुरु कई बार उपदेश करते ने कि असी कदी उसकी रहमत नू समझ ही नहीं सके, जान ही नहीं सके। तो ये 16 आने सच है कि अज तक सानू ये सूक्ष्म किरणा नजर नहीं आईया। असी अखा बंद करके सतगुरु दे कोल जाते हैं, जद वो सामने दर्शन देन वास्ते आंदे ने ते असी उस वेले अखा बंद करके नींद दे विच व्याप्त हो जाते हैं। ते किस तरीके दे नाल असी उस सत नू जान सकते हां, उस नू जानन दा सिर्फ और सिर्फ इको ही उपाय और इको ही तरीका है जो पूरन सतगुरु अपने सतसंग दे विच हुक्म करदे ने, कोई तरीके नू अपना करके। और वो तरीका अलग अलग युगां दे विच अलग अलग तरीके लै करके आंदा है। क्यों? क्योंकि जिथे उम्र लंबी हुंदी है उथे ही काल दा प्रभाव भी उसके हिसाब नाल हुंदा है। पुराना काल दा हिसाब घट सी, आज काल दा प्रभाव बहुत ज्यादा है, उम्रा बहुत छोटिया ने। उसे अनुसार जो सतगुरु ने तौर तरीके इतने सीधे और आसान दे देंदे ने कि सानू किसी योग दे विच भ्रमण करन दी लोड़ नहीं, किसी तप दे विच जान दी लोड़ नहीं, किसी कर्म कांड करन दी लोड़ नहीं। बड़े ही सस्ते और आसान उपाय सतगुरु देंदे ने कि इस जगत नू ए जगत झूठा है, ए जगत झूठे नू भुलो, ए शरीर झूठा है, शरीर नू भुलो, अपनी लिव अपनी आत्मा समेटो और सिख सत दी तरफ लोड़ो, उदे नाल जुड़ो, ताँ ही जा करके असी उस परमात्मा नू प्राप्त कर सकते हैं। प्राप्त करके ही असी आवागमन तो मुक्ति प्राप्त कर पावांगे। सो ए भाव जो है हर युग दे विच संत जो ने समय अनुसार देंदे ने, और असी की है कि सतगुरु चोला छड़ जांदे ने जड़े उन्हां दे नजदीकी हुंदे ने। बाकी संगत तां वैसे ही डरती रहिंदी है कि पता नहीं सतगुरु साडे तों नाराज ना हो जाण, ते ओह अपने मन दे हुक्म विच मतबर अनुसार जो भी उपदेश करदे ने ना सतगुरां दा दे देंदे ने, पर ओह उन्हां दी अपनी मत काम कर रही हुंदी है। और जगत दे विच ऐसे ऐसे कर्म कांड चल पैंदे ने कि असी उन्हां संतां दी बाणी दे जो रूहानी भाव ने उन्हां नू किसी ना किसी मत या धर्म दी बड़ी वड्डी और उच्ची दीवार बना करके उन्हां दीआं नीहां दे विच उन्हां नू दफन कर देंदे आ। विचार करके देखो जड़े संतां ने जो समाधियां बनांदे ने या होर दूसरे तरीके दीआं निर्जीव वस्तुआं नू पूजा करदे ने, उन्हां दे खिलाफ उन्हां नू सच दा हुक्म दे करके जागृत कीता। और अज असी नजर मार कर देखिए कि उन्हां दीआं ही कबरां बनियां होईआं ने, उन्हां दी कबरां नू ही उन्हां दे शागिर्द और उन्हां दे चलाए गए मत या धर्म उन्हां नू पूजन लगे ने। नहीं बनाई उन्हें बनाई, वो कहेगा मैं नहीं, किसी होर ने बनाई है। सात संगत जी, किसी ने आसमान तो आ करके नहीं बनाई, सारियां चालां इस मन दीआं ने। और मन किते दूर थोड़ी गया है, इतिहास अपने आप नू दोहरांदा है, बार बार दोहरांदा है। ਜੋ ਗੱਲਾਂ ਬੀਤ ਗਈਆਂ ਉਹ ਫਿਰ ਪ੍ਰਗਟ ਹੋ ਰਹੀਆਂ ਨੇ, ਇੱਕ ਦੋ ਤਿੰਨ ਕਰਕੇ ਸਾਡੇ ਸਾਹਮਣੇ ਆ ਰਹੀਆਂ ਨੇ, ਔਰ ਅਸੀਂ ਮਨ ਮੁੱਖ ਹੋ ਕਰਕੇ ਮਨ ਦੇ ਹੁਕਮ ਵਿਚ ਆ ਕਰਕੇ ਉਹ ਸੱਚ ਨੂੰ ਭੁੱਲ ਜਾਂਦੇ ਹਾਂ। ਇੱਥੇ ਤੱਕ ਕਿ ਅਸੀਂ ਬਾਣੀ ਨੂੰ ਹੀ ਬਦਲਣ ਦੀ ਕੋਸ਼ਿਸ਼ ਕਰ ਦਿੰਦੇ ਹਾਂ। ਇੱਥੇ ਗੁਰੂ ਸਾਹਿਬਾਨ ਸਪਸ਼ਟ ਕਰਦੇ ਨੇ ਕਿ ਸਤਸੰਗ ਜੋ ਹੈ ਇਹ ਸੱਤ ਦਾ ਆਧਾਰ ਹੈ, ਔਰ ਸੱਚਖੰਡ ਤੋਂ ਜੋ ਸ਼ਬਦ ਮਿਲਦੇ ਨੇ ਉਹ ਜੋ ਉਪਦੇਸ਼ ਮਿਲਦੇ ਨੇ ਉਹੀ ਸੰਗਤ ਵਾਸਤੇ ਪੂਰੀ ਸ੍ਰਿਸ਼ਟੀ ਵਾਸਤੇ ਲਾਗੂ ਹੁੰਦੇ ਨੇ। ਹੋਰ ਜਗਤ ਦੇ ਵਿੱਚ ਜਿੱਥੇ ਅਸੀਂ ਦੇਖਦੇ ਹਾਂ ਕਿ ਉਸ ਪਰਮਾਤਮਾ ਦੇ ਗੁਣ ਆਪਣੀ ਆਪਣੀ ਬੁੱਧੀ ਸਮਰੱਥਾ ਅਨੁਸਾਰ ਗਾਏ ਜਾ ਰਹੇ ਨੇ, ਉੱਥੇ ਕੀ ਹੈ? ਉੱਥੇ ਅਸੀਂ ਪ੍ਰਵਚਨ ਸ਼ਬਦ ਦਾ ਇਸਤੇਮਾਲ ਕਰਦੇ ਹਾਂ। ਪ੍ਰਵਚਨ ਔਰ ਸਤਸੰਗ ਸ਼ਬਦ ਦੇ ਵਿੱਚ ਦੋਨਾਂ ਦਾ ਵਿਰੋਧ ਹੈ। ਜਿਸ ਤਰ੍ਹਾਂ ਨਾਮ ਔਰ ਹੋਮਾ ਇੱਕ ਜਗ੍ਹਾ ਨਹੀਂ ਰਹਿ ਸਕਦੇ, ਅੰਧਕਾਰ ਔਰ ਸੂਰਜ ਯਾਨੀ ਕਿ ਪ੍ਰਕਾਸ਼ ਇੱਕ ਜਗ੍ਹਾ ਨਹੀਂ ਰਹਿ ਸਕਦੇ, ਉਸੀ ਤਰੀਕੇ ਦੇ ਨਾਲ ਪ੍ਰਵਚਨ ਔਰ ਸਤਸੰਗ ਸ਼ਬਦ ਜੋ ਨੇ ਦੋਨੋਂ ਇੱਕ ਜਗ੍ਹਾ ਇਕੱਠੇ ਨਹੀਂ ਰਹਿ ਸਕਦੇ। ਦੋਨਾਂ ਦਾ ਕੀ ਭਾਵ ਹੈ? ਯਾਨੀ ਕਿ ਜੋ ਪ੍ਰਵਚਨ ਹੈ, ਪ੍ਰਵਚਨ ਦਾ ਆਧਾਰ ਕੀ ਹੈ? ਪ੍ਰਵਚਨ ਦਾ ਆਧਾਰ ਹੈ ਵਿਦਵਤਾ, ਯਾਨੀ ਕਿ ਵਿਦਵਾਨ ਹੋਣਾ, ਵਾਚਕ ਗਿਆਨੀ ਹੋਣਾ। ਬਹੁਤ ਸਾਰੇ ਗ੍ਰੰਥ, ਵੇਦ ਜਾਂ ਹੋਰ ਧਰਮ ਗ੍ਰੰਥਾਂ ਦਾ, ਬਹੁਤ ਸਾਰਿਆਂ ਦਾ ਸ਼ਲੋਕਾਂ ਨੂੰ ਰੱਟ ਲੈਣਾ, ਉਹਨਾਂ ਦੇ ਅਰਥ ਹਾਸਲ ਕਰ ਲੈਣੇ, ਔਰ ਉਹਨਾਂ ਨੂੰ ਬਹੁਤ ਸਾਰੇ ਜਗਤ ਨੂੰ ਇਕੱਠਾ ਕਰਕੇ ਉਹਨਾਂ ਦੇ ਸਾਹਮਣੇ ਪ੍ਰਗਟ ਕਰਨਾ, ਬੜੇ ਬੜੇ ਸੁੰਦਰ ਲਫ਼ਜ਼ਾਂ ਦੇ ਰੂਪ ਦੇ ਵਿੱਚ, ਉਹ ਇਸ ਨੂੰ ਅਸੀਂ ਪ੍ਰਵਚਨ ਕਹਿੰਦੇ ਹਾਂ। ਔਰ ਇਸ ਦਾ ਆਧਾਰ ਹੈ ਵਿਦਵਤਾ, ਔਰ ਵਿਦਵਤਾ ਦਾ ਆਧਾਰ ਕੀ ਹੈ? ਉਹ ਹੈ ਹਉਮੈ, ਹੰਕਾਰ। ਹੰਕਾਰ ਕੀ ਹੈ? ਇਹ ਮਨ ਦਾ ਇੱਕ ਵਿਕਾਰ ਹੈ, ਔਰ ਮਨ ਦੇ ਇਸ ਵਿਕਾਰ ਦੇ ਅਧੀਨ ਕੀਤੇ ਗਏ ਜਿਤਨੇ ਵੀ ਕਰਮ ਨੇ ਉਹ ਸਾਰੇ ਦੇ ਸਾਰੇ ਜੀਵਾਤਮਾ ਨੂੰ 84 ਲੱਖ ਜੂਨ ਦੇ ਵਿੱਚ ਆਉਂਦੇ ਨੇ। ਯਾਨੀ ਕਿ ਪ੍ਰਵਚਨਾਂ ਦਾ ਆਧਾਰ 84 ਲੱਖ ਜੂਨ ਦਾ ਭ੍ਰਮਣ ਹੈ। ਦੂਸਰੇ ਪਾਸੇ ਸਤਸੰਗ ਹੈ, ਸੱਤ ਦਾ ਸੰਗ। ਸੱਤ ਕੀ ਹੈ? ਸਤਪੁਰਸ਼। ਔਰ ਜੋ ਸਤਸੰਗ ਸਤਿਗੁਰੂ ਫਰਮਾਉਂਦੇ ਹਨ ਉਹ ਸਿਰਫ ਔਰ ਸਿਰਫ ਸੱਤ ਖੰਡ ਤੋਂ ਜੋ ਸ਼ਬਦ ਉਹਨਾਂ ਨੂੰ ਬਖਸ਼ਿਸ਼ ਕੀਤੇ ਜਾਂਦੇ ਨੇ ਉਹੀ ਉਹਨਾਂ ਦੇ ਮੁਖਾਰਬਿੰਦ ਚੋਂ ਉਤਪੰਨ ਹੁੰਦੇ ਨੇ। ਬਾਕੀ ਕੋਈ ਵੀ ਮਤ ਭ੍ਰਮਿਤ ਰਹੇ ਕਿ ਇੱਕ ਲਫ਼ਜ਼ ਵੀ ਉਹਨਾਂ ਦੀ ਮਤ ਅਨੁਸਾਰ ਜਾਂ ਕਿਸੇ ਹੋਰ ਦੀ ਮਤ ਅਨੁਸਾਰ ਉਹਨਾਂ ਦੇ ਮੁੱਖ ਚੋਂ ਉਚਾਰਿਤ ਕੀਤਾ ਜਾ ਸਕਦਾ ਹੈ। ਯਾਨੀ ਕਿ ਉਹ ਐਸੇ ਸ਼ਬਦ ਜਾਂ ਲਫ਼ਜ਼ ਹੁੰਦੇ ਨੇ ਉਹਨਾਂ ਦੇ ਵਿੱਚ ਸੱਚਖੰਡ ਦੀ, ਸਤਪੁਰਸ਼ ਦੀ ਤਾਕਤ ਵਿਆਪਤ ਹੈ। ਔਰ ਜਿਹੜੇ ਮਨ ਨੀਵਾਂ ਕਰਕੇ ਸਤਸੰਗ ਵਿੱਚ ਆਉਂਦੇ ਨੇ, ਮਨ ਨੂੰ ਸਾਫ਼ ਕਰਕੇ, ਆਪਣੀ ਤਖਤੀ ਨੂੰ ਧੋ ਕਰਕੇ, ਬਿਲਕੁਲ ਗੁਰੂ ਨੂੰ ਮੁੱਖ ਰੱਖ ਕਰਕੇ ਸੱਤ ਦੇ ਵਿੱਚ ਬੈਠਦੇ ਨੇ, ਤਾਂ ਹੀ ਉਸਦਾ ਸਹੀ ਮਨ ਦੇ ਵਿੱਚ ਸੰਗ ਕਰਕੇ ਉਹ ਲਾਭ ਪ੍ਰਾਪਤ ਕਰ ਸਕਦੇ ਨੇ। ਅਗਰ ਅਸੀਂ ਮਨ ਨੂੰ ਮੁੱਖ ਰੱਖ ਕਰਕੇ ਸਤਸੰਗ ਦੇ ਵਿੱਚ ਜਾਵਾਂਗੇ, ਬੈਠਾਂਗੇ, ਬੇਸ਼ੱਕ ਪੂਰਨ ਸਤਿਗੁਰ ਮੌਜੂਦ ਨੇ, ਸੱਤ ਪ੍ਰਗਟ ਹੈ, ਪਰ ਯਾਦ ਰੱਖਣਾ ਅਸੀਂ ਉਹਨਾਂ ਕੋਲ ਉਹ ਲਾਭ ਪ੍ਰਾਪਤ ਨਹੀਂ ਕਰ ਸਕਦੇ ਜਿਹਨਾਂ ਨੂੰ ਅਸੀਂ ਅੱਜ ਤੱਕ ਪ੍ਰਾਪਤ ਨਹੀਂ ਕਰ ਸਕੇ, ਪਰ ਕੋਸ਼ਿਸ਼ ਕਰ ਰਹੇ ਹਾਂ। ਇਹ ਕੋਸ਼ਿਸ਼ ਸਾਡੀ ਤਾਂ ਹੀ ਕਾਮਯਾਬ ਹੋਏਗੀ ਕਿ ਅਸੀਂ ਆਪਣੇ ਸੱਤ ਨੂੰ ਮੁੱਖ ਰੱਖੀਏ, ਗੁਰੂ ਨੂੰ ਮੁੱਖ ਰੱਖੀਏ। ਅਸੀਂ ਹਮੇਸ਼ਾ ਮਨ ਨੂੰ ਮੁੱਖ ਰੱਖਦੇ ਹਾਂ, ਕੋਈ ਸ਼ਬਦਾਂ ਨੂੰ ਗਿਣਨ ਵਾਸਤੇ ਬੈਠਦਾ ਹੈ, ਕੋਈ ਨਾਲ ਬਾਣੀਆਂ ਦੇ ਵਿੱਚ ਲਫ਼ਜ਼ਾਂ ਦੇ ਗੇੜ ਨੂੰ ਰੁਕ ਕੇ ਬੈਠਦਾ ਹੈ ਕਿ ਪਤਾ ਨਹੀਂ ਇਸ ਲਫ਼ਜ਼ ਨੂੰ ਰਾਗ ਦੇ ਵਿੱਚ ਨਹੀਂ ਅਲਾਪਿਆ ਗਿਆ, ਕਿਸ ਤਰੀਕੇ ਦੇ ਨਾਲ ਉਚਾਰਿਤ ਕੀਤਾ ਗਿਆ, ਇਸ ਦੇ ਲਫ਼ਜ਼ ਤੇ ਕਿਸੇ ਸਾਧਸੰਗ ਦੇ ਵਿੱਚ ਇਹ ਅਰਥ ਦਿੱਤੇ ਗਏ ਸੀ, ਇਹਨਾਂ ਨੇ ਤੇ ਇਹ ਅਰਥ ਦਿੱਤੇ ਨੇ। ਸਾਧਸੰਗ ਜੀ, ਇਹ ਸਾਰੇ ਮਨ ਦੇ ਭਰਮ ਨੇ, ਇਹ ਸਾਰੀਆਂ ਮਨ ਦੀਆਂ ਚਾਲਾਂ ਨੇ। ਸਿਰਫ ਇਹ ਹੀ ਚਾਹੁੰਦਾ ਹੈ ਮਨ ਕਿ ਇਹ ਜੀਵਾਤਮਾ ਸੱਤ ਦਾ ਸੰਗ ਨਾ ਕਰ ਸਕੇ, ਸੱਤ ਦੇ ਨਾਲ ਨਾ ਜੁੜ ਸਕੇ। ਯਾਨੀ ਕਿ ਜੋ ਸਤਸੰਗ ਹੈ, ਸੱਤ ਦੇ ਵਿੱਚ, ਇਸ ਸੰਗ ਦੇ ਵਿੱਚ ਸਿਰਫ ਸੱਚਖੰਡ ਤੋਂ ਭਾਵ ਦਿੱਤੇ ਜਾਂਦੇ ਨੇ, ਔਰ ਜਿਹੜੇ ਪ੍ਰੈਕਟੀਕਲ ਤੌਰ ਤੇ ਇਹਨਾਂ ਨੂੰ ਅਪਣਾ ਲੈਂਦੇ ਨੇ ਉਹ ਜੀਵਾਤਮਾ ਅੰਦਰ ਦੇ ਵਿੱਚ ਉਹ ਸੱਚ ਦੀ ਆਵਾਜ਼ ਨੂੰ ਪ੍ਰਾਪਤ ਕਰ ਲੈਂਦੀ ਹੈ, ਔਰ ਉਹ ਆਵਾਜ਼ ਉਸਨੂੰ ਪੌੜੀ ਦਰ ਪੌੜੀ ਚੜਾਉਂਦੀ ਹੋਈ ਉਸ ਮੁਕਾਮ ਤੇ ਲੈ ਜਾਂਦੀ ਹੈ ਜਿਸ ਨੂੰ ਅਸੀਂ ਸੱਚਖੰਡ, ਨਿਸ਼ਚਲ ਔਰ ਅਵਿਨਾਸ਼ੀ ਕਹਿੰਦੇ ਹਾਂ। ਯਾਨੀ ਕਿ ਉਹ ਸਤਪੁਰਸ਼ ਨੂੰ ਪ੍ਰਾਪਤ ਕਰਕੇ ਉਹ ਜੀਵਾਤਮਾ ਸਦਾ ਲਈ ਅਮਰ ਹੋ ਜਾਂਦੀ ਹੈ, ਆਵਾਗਮਨ ਤੋਂ ਮੁਕਤ ਹੋ ਜਾਂਦੀ ਹੈ। ਤੋ ਹੁਣ ਵਿਚਾਰ ਕਰ ਲਓ ਕਿ ਸਤਸੰਗ ਦਾ ਕੀ ਅਰਥ ਹੈ ਔਰ ਪ੍ਰਵਚਨ ਦਾ ਕੀ। ਯਾਨੀ ਕਿ ਇੱਕ ਪਾਸੇ ਕਾਲ ਹੈ, ਇੱਕ ਪਾਸੇ ਸਤਪੁਰਸ਼ ਹੈ, ਔਰ ਅਸੀਂ ਮਨ ਦੀ ਚਾਲ ਦੇ ਵਿੱਚ ਆ ਜਾਂਦੇ ਹਾਂ ਕੁਛ ਨਿੱਜੀ ਸਵਾਰਥਾਂ ਲਈ ਜਾਂ ਮਾਨ ਸਨਮਾਨ ਲਈ ਅਸੀਂ ਬਾਣੀ ਨੂੰ ਬਦਲਣ ਤੱਕ ਦੀ ਕੋਸ਼ਿਸ਼ ਕਰ ਲੈਂਦੇ ਹਾਂ। ਪਰ ਇਹ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਜੋ ਇਸ ਉਪਕਰਮ ਨੂੰ ਚਲਾ ਰਿਹਾ ਹੈ ਉਸ ਦੇ ਪਿੱਛੇ ਕਿਸ ਦਾ ਹੁਕਮ ਚੱਲ ਰਿਹਾ ਹੈ। ਸੱਚਖੰਡ ਦਾ ਹੁਕਮ ਇਸ ਵਕਤ ਇਸ ਜਗ੍ਹਾ ਚੱਲ ਰਿਹਾ ਹੈ ਤੇ ਸਾਨੂੰ ਉਸ ਹੁਕਮ ਦੀ ਕਦਰ ਕਰਨੀ ਚਾਹੀਦੀ, ਉਸ ਦੇ ਉੱਪਰ ਯਕੀਨ ਕਰਨਾ ਚਾਹੀਦਾ। ਕਦਰ ਤਾਂ ਹੀ ਹੈ ਜੇ ਅਸੀਂ ਯਕੀਨ ਕਰਕੇ ਇਸ ਦੇ ਉੱਪਰ ਅਮਲੀ ਜਾਮਾ ਪਹਿਨਾਈਏ। ਕਿੱਥੇ ਕੀ ਅਰਥ ਦਿੱਤੇ ਗਏ, ਇਸ ਭਰਮ ਦੇ ਵਿੱਚ ਫਸਣ ਦਾ ਕੋਈ ਫਾਇਦਾ ਨਹੀਂ। ਜਿਸ ਵੇਲੇ ਸਰਕਾਰ ਆਉਂਦੀ ਹੈ ਉਹ ਆਪਣੇ ਨਿਯਮ ਸਮੇਂ ਅਨੁਸਾਰ ਲੈ ਕਰਕੇ ਆਉਂਦੀ ਹੈ। ਅੰਦਰ ਦਾ ਤੱਤ ਇੱਕੋ ਹੀ ਰਹਿੰਦਾ ਹੈ, ਅੰਦਰ ਦੀ ਵਿਧੀ ਇੱਕੋ ਹੀ ਹੈ, ਉਹ ਪਰਮਾਤਮਾ ਸ਼ਬਦ ਰੂਪ ਹੈ, ਨਾਮ ਰੂਪ ਹੈ। ਔਰ ਉਹ ਕੀ ਹੈ? ਉਹਦੇ ਵਿੱਚ ਇੱਕ ਰੋਸ਼ਨੀ ਹੈ ਔਰ ਇੱਕ ਧੀਮੀ ਔਰ ਬਹੁਤ ਹੀ ਮਧੁਰ ਆਵਾਜ਼ ਹੈ, ਉਹ ਇੱਕੋ ਹੀ ਹੈ। ਪਰ ਬਾਹਰ ਦਾ ਜੋ ਅਡੰਬਰ ਹੈ ਉਹ ਸਮੇਂ ਅਨੁਸਾਰ ਜੋ ਸਤਿਗੁਰੂ ਪ੍ਰਗਟ ਹੁੰਦੇ ਨੇ जो जीवात्मा वास्ते लाभकारी है वो ही उसनु दिता जांदा है। सतगुरु आगे बहुत सारे सवाल किए जाते हैं तो सतगुरु यही उपदेश करते हैं कि सारे मरीजा नु कोई दवाई नहीं दिती जा सकती, जैसा जैसा मर्ज हुंदा है वैसी वैसी ही दवाई एक पूरन और जानकार जो वैद हुंदा है उहदे मर्ज अनुसार ही उसनु दवाई दिंदा है। तो सतगुरु जड़े ने यह पूरन वैद ने और जो समय चल रहा हुंदा है उस समय अनुसार ही वह दवाई जो है उन्हां जीवात्मा नु दिती जांदी है जिन्हां जीवात्मा नु लैण वास्ते वह इस जगत दे विच अवतार लैंदे ने। और सिर्फ अवतार ही नहीं लैंदे, अपने आप नु मिटा करके एक मिसाल कायम कर देंदे ने कि तुसी भी अगर उस सच नु प्राप्त करना चाहते हो तो एक मिसाल बनो, ऐसी मिसाल बनो कि अपनी हस्ती अपने सत दे उपर यानी कि गुरु दे उपर वार दियो, तां ही जा करके असी इस जीवात्मा नु उस मुकाम ते ले जा सकते हैं, उस पुन नु खट सकते हैं जिस पुन नु देण वास्ते जिस दात नु देण वास्ते सतगुरु इस जगत दे विच अवतार लैंदे हैं। तो ये जो है सत्संग दे रूहानी भाव ये व्यापक और गहरा अर्थ रखते ने और जब तक असी इन्हां दी गहराई दे विच डुबकी नहीं लगावांगे तद तक असी इन्हां दे ना ते भावां नु समझ पावांगे ना ही अमल करांगे और ना ही असी उस मोती नु प्राप्त कर पावांगे जिस नु प्राप्त करन लई सतगुरां ने ये दात ये चोला ये मनुखा जन्म सानू बख्शिया है। याद रखना ये चोला बार बार नहीं मिलना, ये बड़ा कीमती चोला है, ये ऐसी कीमत है कि देवी देवते और पूरे ब्रह्मांड की कीमत भी अगर चुका दिती जावे तो ये चोला प्राप्त नहीं हो सकता। पर सानू इसकी खबर नहीं है, असी मन दिया दलीलां दे विच अपनी हस्ती मिटाण लगे हुए हैं। बाणी दे विच भी गुरु साहबां ने ये सारे जितने भी शब्द गुरु साहबां ने प्रगट किए हैं कोई भाव जो है बाणी लैकर के आती है, उन भावों के बहुत ही गहराई होंगी है। असी बाहरी अर्थ कढ के संतां दी बाणी नू मत या धर्म दे विच कैद करके बहुत ही दूर हो जाते हैं और उहदे नाल ही ये बेड़ियां असी अपने पैर दे विच भी पा लैंदे हैं, अपने हत्थां पैरां च भी ताले लगा लैंदे हैं। क्यों? कि असी तो इस मत नू मनदे हाँ, इस धर्म नू मनदे हाँ, उहदे विचों निकलना चाहते ही नहीं। सतसंग जी जदों असी अपनी कैद चों बाहर निकलना ही नहीं चाहते, गुरु साहब उपदेश करते ने कि जेलर की करे, जेलर ने तो दरवाजे का ताला लगा सी वो चाबी लगा करके खोल दिता, हुण अंदर जो कैदी ने और रंग तमाशे साध संगत जी ऐसे मस्त हुए ने उन्हां नू पता ही नहीं कि दरवाजा खुला असी दौड़ जाइए आजादी का रस्ता खुला। तो सतसंग दे विच सतगुरु आंदे ने ये आजादी देने वास्ते ही आंदे ने और दरवाजा खोल देंदे ने, यकीन करके जान लो ये दरवाजा खोलते ने। पर असी ऐसे मत भ्रम च बैठे होंगे हाँ कि असी कहंदे हां कि अंदर का दरवाजा नहीं खुलिया, तां संगत जी बाहर का दरवाजा तो असी अज तक खोल नहीं सके, बाहर दे कुंडे असी जगत की तरफों मारे हुए ने, आशा त्रिश्णा और कई तरीके दियां कामना लै करके तियां पुत्र जमीन सरदार मां प्यो भैन भरा नूं पूजन लगे हुए हैं, ये ताले नहीं लगे हुए, ये ताले असी खोले नहीं। और सतगुरां कोल असी कहंदे हां कि अंदर का ताला नहीं खोलिया, उन्हां दे प्रगट होण दे नाल ही ये ताले सारे खुल जांदे ने। पर कैदी की ने कि वो रंग तमाशा, रंग तमाशा की है, जगत तमाशा है। बाणी पढ़ करके देख लो सारे संतां ने सच्चाई नूं प्रगट कीता है कि ये जगत भी जो भी तुसी अखां नाल देख रहे हो गुप्त या प्रगट रूप विच ये सब झूठ है, ये सब तमाशा है। काल दा कोई दोष नहीं हैगा, काल सिर्फ अपनी ड्यूटी दे रहा। की ड्यूटी है? उसकी ड्यूटी है कि जीवात्मा नूं भरमा करके रखना है और उसने अपना करिंदा मन जो है हर जीवात्मा दे नाल बिठा दिता है, उसका काम ही है जीवात्मा नूं भरमाना, वो भरमा रहा है। तो सतगुरु आंदे ने किस वास्ते आंदे ने? जीवात्मा नूं चेताण वास्ते, होशियार करन वास्ते। वो आंदे ने, वो अपना काम करदे ने, असी उन्हां दे तरफ ध्यान नहीं देंदे, पर उस तमाशे दी तरफ जो भरमाण वाला है उहदी तरफ असी ध्यान देंदे हां। पिता कहंदा है बेटा बस ने निकल जाना है, चल जल्दी घर चलिए रात हो रही है, पर पुत्र ऐसा है कि वह तमाशे दे विच मस्त है, कहंदा पिता जी थोड़ी देर ठहर जाओ, थोड़ी देर ठहर जाओ। उसका नतीजा की होंदा है कि यह जन्म ही निकल जाता, यानी कि वह बस जड़ी की लैन आई सी उसके घर उन्हें पहुंचाना सीगा वो बस ही निकल जाती है, अगे फिर अंधेरा ही अंधेरा है। वह बस स्टॉप ते बैठे ने, कोई उन्हां दी पुछ करन वाला नहीं, डाकू लुटेरे आ जाते ने लुट करके लै जाते ने। यही लीला इस जगत विच रची हुई है कि सतपुरुष आंदे ने बस लै करके आंदे ने, सच का हुक्का दिंदे ने, हक का नारा लांदे ने। असी की हाँ कि असी तमाशे दे भरमे हुए हाँ, असी चाहते ही नहीं कि उस अपने घर जाइए, सानू सोझ ही नहीं इस चीज की। गुरु साहब बार बार इस बाणी दे राइए यही चेताते ने कि भाई उठो, ये जगत की तरफों सोवो और परमात्मा की तरफों जागो, और असी की है कि परमात्मा की तरफों सुते हाँ, जगत की तरफों जाग रहे हैं। सदियां ही हुई परमात्मा कोई दूर बैठा है, अंदर बैठा है, अलग जबकदा ही हाजिर है, पर असी उसकी तरफों पिट की है, असी सुहागण कितों हो जावांगे। जब तक असी अपने पति नाल प्रेम नहीं करांगे, एक मेख नहीं हो जावांगे, असी सुहागण हो ही नहीं सकते। सो यही वजह है कि असी अज तक मनुखा जन्म लैण के बावजूद भी अधूरे बैठे हैं। बाणी भी यही उपदेश करती है, विसर गई सब तात पर आई, जब ते साथ संगत मोह पाई। हुण तात की है, ईर्षा है। असी इस जगत दे नाल मन करके जुड़े हुए हैं, और जब तक असी मन की इस ईरखा के अधीन हाँ, ईर्षा मन का एक विकार है, इन विकारा के अधीन किए गए सारे कर्म जो ने आवागमन च लै करके आते हैं, और तद तक असी इन्हों के विचों नहीं निकलते, असी उस सच नूं प्राप्त नहीं कर सकते। विसर गई सब तात पर आई, जब ते साध संगत मोहे पाई। साध कौन है? साध है सतगुरु। वो आंदे किस वास्ते ने? इन्हां जीवात्मा नूं, इन्हां तड़फ दियां जीवात्मा नूं जिहड़ियां इस जगत दे विच तपश महसूस कर रही ने, जिन्हां नूं इस जगत दे विच बड़ा आनंद आ रहा है, जिहड़े आनंद लै करके असी इस सत्संग च बैठे हाँ, इत्थों उठ के बाद फिर असी उन्हां आनंदां दे विच मस्त हो जाणा है। ते सत्संग जी उन्हां वास्ते सतगुरु नहीं आंदे, सतगुरु उन्हां वास्ते ही आंदे ने जिहड़े अपनी हस्ती मिटा करके सारे सुख साधन उन्हां दे घरां विच मौजूद ने, पर उसके बावजूद वह तड़फ रहे ने, एक तपश महसूस कर रहे ने। यानी कि यह ईरखा कदों खत्म होएगी? यह उदों ही खत्म होएगी जदों मैं सतगुरु की शरण दे विच आवांगा। जदों तक यह जीवात्मा उसकी शरण नहीं लैंदी सतगुरु की तन मन धन वचन और कर्म के नाम, तद तक वह विसर नहीं सकती इस जगत की तरफ। यही भाव जो है इसका इस स्पष्ट किया है सतगुरु ने कि ना कोई वैरी ते ना कोई बेगाना। असी किस नूं कहने आ बेगाना, किस नूं कहने आ कि कोई साडा वैरी है? सारे दे अंदर वो एक परमात्मा वसिया होया है, पर असी कदी उस नूं जान नहीं सके। अज तक जबानी तौर ते कह दिंदे आ कि सारी जगह वो परमात्मा वसिया है, पर विचार करके देखो क्या सानूं उसका यकीन है? अगर सानूं उसका यकीन होवे कि सब जगह वो परमात्मा है, तो फिर असी गला किसका कटते हाँ, जेब किस दे हल्के करते हाँ, ईरखा किस दे नाल करते हाँ, निंदा किस दी करन लगे हुए हाँ, यह सब इसी करके कर रहे हाँ क्योंकि सानू अज तक यह यकीन नहीं है कि सब दे अंदर क्या जड़, क्या चेतन, क्या निचली जूना और क्या उतली जूना, यह सब भोगी जूना ने, सब दे अंदर वो एक परमात्मा की आवाज और प्रकाश काम कर रहा है, इसका सानू यकीन नहीं। अगर यकीन होवे तो असी अपने आप ही जगत की तरफों अखा बंद कर लांगे, ये सारी तात विसर जाएगी और उस परमात्मा नूं असी प्राप्त कर लवांगे। उस दे बाद सतगुरु उपदेश करते हैं कि यह जीवात्मा जड़ी अंतर दे विच उस सच नूं यानी कि प्रकाश और आवाज नूं प्राप्त कर लैंदी है, उसी वेले उस नूं यह यकीन आंदा है कि इस सृष्टि दे विच जड़ और चेतन दे विच वो आवाज प्रकाश दे विच काम कर रही है। तां ही जा करके जिसले वह बाहर देखती है इस चोले दे विच वापस आंदी है, यानी कि जदो अंदर जांदी है ये चोला उहदा इत्थे ही रहिंदा है, जींदे जी मरण दा मजबूर है। ये सुरत जदो सिमटदी है अंतर दे विच, ख्याल पक्का करदी है उस परमात्मा दी आवाज दे विच, तां ही जा करके उस नूं ये भेद पता चलदा, यानी कि वह त्रिकालदर्शी हो जाती है। त्रिकालदर्शी का भाव यह है कि जिसले वह नज़र मारदी है अंदर उस मकाम ते पहुंच करके उस नूं निचले मंडलां दे विच जो कुछ भी हो चुका है, जो हो रहा है और जो कुछ होना है उस नूं पता लग जाता है, और जिसने उपर नज़र मार दिए उपर दे मंडल जो है उसके कोलों छुपे नहीं रहते, यानी कि सारे भेद जो ने उस जीवात्मा दे अगे स्पष्ट यानी कि प्रगट हो जाते हैं, और जिसने दोबारा उतर करके वह इस चोले दे विच वापस आती है उसी वेले उसकी वह दीवानी हालत हो जाती है, यानी कि उस सच नूं देख लैंदी है कि हर जगह हर कोने दे विच इह की है, यह परमात्मा का बनाया हुआ एक बाग है, और उस बाग नूं और उसे तरीके नाल फायदा चुकदी है, खुशबू लैंदी है, उस नूं देख देख के प्रसन्न होंदी है। पेख पेख नानक विगसाई दा यही भाग है कि गुरु नानक साहब उस नूं देख देख के प्रसन्न नहीं हो रहे, ये तुका चुपदा जो है ये गुरु अर्जन देव पातशाह ने उतारिया है, और उन्होंने कोई सपना नहीं सी आया कि गुरु नानक साहब इन्हां तुकां नूं इस करके उचार रहे सन कि जगत नूं देख देख के प्रसन्न हो रहे ने। ये भाव इन्हों का उस जीवात्मा वास्ते उचारिया गया सी कि जिन्होंने अंतर दे विच वो अवस्था नूं प्राप्त करके जिसले जगत दे विच वापस आंदियां ने, तो वह जगत उन्होंने उस परमात्मा का बाग स्वरूप नजर आता है, ਔਰ ਜਿਸ ਤਰ੍ਹਾਂ ਅਸੀਂ ਬਾਗ ਦੇ ਵਿੱਚ ਜਾਂਦੇ ਹਾਂ ਸੈਰ ਕਰਨ ਵਾਸਤੇ, ਫੁੱਲਾਂ ਨੂੰ ਦੇਖਦੇ ਹਾਂ, ਉਹਨਾਂ ਦੀ ਸੁੰਦਰਤਾ ਨੂੰ, ਉਹਨਾਂ ਦੀ ਖੁਸ਼ਬੂ ਨੂੰ ਲੈਂਦੇ ਹਾਂ, ਆਪਣੇ ਅੰਦਰ ਦੀ ਹਵਾ ਗੰਦੀ ਕੱਢ ਕੇ ਔਰ ਉਸ ਖੁਦ ਹਵਾ ਨੂੰ ਅੰਦਰ ਲੈ ਕਰਕੇ ਆਪਣੇ ਸਰੀਰ ਨੂੰ ਸਵੱਸਥ ਬਣਾਉਂਦੇ ਹਾਂ, ਉਸੇ ਤਰੀਕੇ ਦੇ ਨਾਲ ਉਹ ਜੀਵਾਤਮਾ ਜਿਹੜੀ ਉਸ ਪਰਮ ਪਦ ਨੂੰ ਪ੍ਰਾਪਤ ਕਰ ਚੁੱਕੀ ਹੁੰਦੀ ਹੈ ਨਾ, ਉਹ ਇਸ ਬਾਗ ਦੇ ਵਿੱਚ ਭ੍ਰਮਣ ਕਰਦੀ ਹੈ ਔਰ ਉਸਦਾ ਲਾਭ ਚੁੱਕਦੀ ਹੈ ਔਰ ਪੇਖ ਪੇਖ ਕੇ ਯਾਨੀ ਦੇਖ ਦੇਖ ਕਰਕੇ ਪ੍ਰਸੰਨ ਹੁੰਦੀ ਹੈ। ਕਿਉਂ ਪ੍ਰਸੰਨ ਹੁੰਦੀ ਹੈ? ਕਿਉਂਕਿ ਉਹਨੂੰ ਹਰ ਨਿਚਲਾ ਜਾਂ ਉਤਲੇ ਜਾਮੇ ਦੇ ਵਿੱਚ, ਜੜ ਜਾਂ ਚੇਤਨ ਦੇ ਵਿੱਚ ਉਹ ਇੱਕ ਸਮਾਇਆ ਹੋਇਆ ਨਜ਼ਰ ਆਉਂਦਾ ਹੈ। ਯਾਨੀ ਕਿ ਇਹ ਬੜਾ ਉੱਚਾ ਰੂਹਾਨੀ ਭਾਵ ਹੈ ਜਿਹੜੀ ਵਿਰਲੀ ਕਿਸੇ ਜੀਵਾਤਮਾ ਨੂੰ ਪ੍ਰਾਪਤ ਹੁੰਦਾ ਹੈ ਜਿਹੜੀ ਅੰਤਰ ਦੇ ਵਿੱਚ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਚੁੱਕੀ ਹੁੰਦੀ ਹੈ। ਉਸ ਦੇ ਬਾਅਦ ਗੁਰੂ ਨਾਨਕ ਸਾਹਿਬ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਵੀ ਗੁਰੂ ਸਾਹਿਬਾਂ ਨੇ ਇਹਨਾਂ ਭਾਵਾਂ ਨੂੰ ਸਪਸ਼ਟ ਕੀਤਾ ਹੈ। ਸਤਿਗੁਰ ਕੋ ਬਲ ਜਾਈਏ ਤਿਸ ਮਿਲੀਏ ਪਰਮ ਗਤ ਪਾਈਏ। ਸਤਿਗੁਰ ਤੇ ਬਲਹਾਰ ਜਾਣਾ, ਸਤਿਗੁਰ ਨੂੰ ਮਿਲਣਾ, ਮਿਲਣਾ ਜੋ ਸ਼ਬਦ ਹੈ ਇਹ ਪ੍ਰੈਕਟੀਕਲ ਦੀ ਤਰਫ ਇਸ਼ਾਰਾ ਹੈ। ਅਸੀਂ ਸਤਿਗੁਰ ਦੇ ਕੋਲ ਚਲੇ ਗਏ, ਉਹਨਾਂ ਦੇ ਉਪਦੇਸ਼ਾਂ ਨੂੰ ਸੁਣ ਲਿਆ, ਇੱਕ ਕੰਨੋ ਸੁਣਿਆ ਔਰ ਇੱਕ ਕੰਨੋ ਕੱਢ ਦਿੱਤਾ, ਉਸਦਾ ਕੋਈ ਵੀ ਲਾਭ ਨਹੀਂ। ਜਿਹੜੇ ਦਰਸ਼ਨ ਦੇ ਜੋ ਸਾਨੂੰ ਲਾਭ ਮਿਲਣੇ ਨੇ ਉਹ ਤੇ ਇਤਨੇ ਨੇ ਕਿ ਅਸੀਂ ਉਹਦਾ ਬਿਆਨ ਨਹੀਂ ਕਰ ਸਕਦੇ, ਪਰ ਉਹ ਸਾਰੇ ਇਤਨੇ ਜ਼ਿਆਦਾ ਹੋਣ ਦੇ ਬਾਵਜੂਦ ਵੀ ਸਾਡੇ ਕਰਮ ਇਤਨੇ ਭਿਆਨਕ ਔਰ ਇਤਨੇ ਘਨੇ ਇਕੱਠੇ ਕੀਤੇ ਹੋਏ ਨੇ ਅਰਬਾਂ ਖਰਬਾਂ ਹੀ ਕਿ ਕਈ ਕਰੋੜ ਉਹਨਾਂ ਦੇ ਵਿੱਚੋਂ ਕੱਢ ਵੀ ਦਿੱਤੇ ਜਾਣ ਸਾਧ ਸੰਗਤ ਜੀ, ਤੇ ਅਸੀਂ ਇੱਕ ਪੌੜੀ ਵੀ ਨਹੀਂ ਚੜ ਸਕਦੇ। ਇਹਨਾਂ ਭਾਵਾਂ ਨੂੰ ਸਮਝੋ। ਸੱਤ ਦੇ ਵਿੱਚ ਕਮੀ ਨਹੀਂ ਹੈ, ਨਾ ਸੰਘ ਦੇ ਵਿੱਚ ਕਮੀ ਹੈ। ਕਮੀ ਹੈ ਤੇ ਮਨ ਦੇ ਹੁਕਮ ਦੇ ਵਿੱਚ ਇਸ ਜੀਵਾਤਮਾ ਨਾਲ ਪਲ ਪਲ ਰਮਣ ਕਰਨਾ। ਜਦ ਤੱਕ ਇਸ ਦੇ ਵਿੱਚੋਂ ਨਹੀਂ ਨਿਕਲੇਗੀ ਤਦ ਤੱਕ ਉਹ ਸੱਚ ਨੂੰ ਹਾਸਲ ਨਹੀਂ ਕਰ ਸਕਦੀ। ਉਹ ਪਰਮ ਗਤ ਕੀ ਹੈ? ਪਰਮ ਪਦ ਦਾ ਹੀ ਜੋ ਦੂਸਰਾ ਭਾਵ ਹੈ ਪਰਮ ਗਤੀ, ਇਹ ਅੰਦਰ ਦੀ ਤਰਫ ਇਸ਼ਾਰਾ ਕਰਦੇ ਨੇ ਕਿ ਉਹ ਜੀਵਾਤਮਾ ਬਲਹਾਰ ਜਾਂਦੀਆਂ ਨੇ। ਕਿਹੜੀਆਂ ਜੀਵਾਤਮਾ ਬਲਹਾਰ ਜਾਂਦੀਆਂ ਨੇ? ਅਸੀਂ ਕਿਸ ਤਰ੍ਹਾਂ ਬਲਹਾਰ ਜਾਂਦੇ ਹਾਂ? ਸਤਿਗੁਰੂ ਬੜੇ ਸਪਸ਼ਟ ਉਪਦੇਸ਼ ਕਰ ਰਹੇ ਹਨ ਕਿ ਕੋਈ ਕੀ ਕਰਦਾ ਹੈ, ਕਿਸੇ ਨੂੰ ਪਤਾ ਲੱਗਾ ਕਿ ਸਤਿਗੁਰੂ ਦਿੱਲੀ ਦੇ ਵਿੱਚ ਆ ਰਹੇ ਹਨ, ਇਸ ਵਜੇ ਇੰਨੇ ਵਜੇ ਉਹਨਾਂ ਦੀ ਗੱਡੀ ਨੇ ਆਉਣਾ ਹੈ, ਔਰ ਕੀ ਕਰਦੇ ਨੇ? ਉਹ ਸੜਕਾਂ ਤੇ ਲੇਟ ਜਾਂਦੇ ਨੇ। ਕਈ ਕੀ ਕਰਦੇ ਨੇ? ਉਹਨਾਂ ਦੀ ਕਾਰਾਂ ਦੇ ਅੱਗੇ ਲੇਟਦੇ ਨੇ, ਕਈ ਉਹਨਾਂ ਦੇ ਚੋਲੇ ਖਿੱਚਦੇ ਨੇ, ਉਹਨਾਂ ਦੇ ਜੋ ਹੋਰ ਸੰਸਾਰਿਕ ਕੰਮ ਹਨ ਨਾ ਜਿਹੜੇ ਉਹ ਕਰਨ ਵਾਸਤੇ ਨਿਪਟਾਉਣ ਵਾਸਤੇ ਆਉਂਦੇ ਨੇ, ਉਹਨਾਂ ਦੇ ਰਸਤਿਆਂ ਵਿੱਚ ਰੁਕਾਵਟ ਪਾਉਂਦੇ ਨੇ। ਇਹ ਕੀ ਹੈ? ਇਹ ਬਲਹਾਰ ਜਾ ਰਹੀ ਹੈ ਜੀਵਾਤਮਾ। ਆ ਸੰਗਤ ਜੀ, ਕਰਮਾਂ ਅਨੁਸਾਰ ਬੁੱਧੀ ਮਿਲੀ ਹੈ, ਉਹਦੇ ਅਨੁਸਾਰ ਵਿਰਤੀ ਬਣੀ ਹੈ, ਔਰ ਜੈਸੀ ਸੋਝੀ ਇਹਨਾਂ ਕਰਮਾਂ ਅਨੁਸਾਰ ਸਤਿਗੁਰਾਂ ਨੇ ਬਖਸ਼ੀ ਹੈ, ਉਹਦੇ ਅਨੁਸਾਰ ਹੀ ਇਹ ਜੀਵਾਤਮਾ ਬਲਹਾਰ ਜਾ ਰਹੀ ਹੈ। ਪਰ ਇਸ ਤੁਕ ਦੇ ਵਿੱਚ ਉਹ ਬਲਹਾਰ ਜਾਣਾ ਉਸ ਜੀਵਾਤਮਾ ਦੀ ਤਰਫ ਨਹੀਂ ਹੈ, ਇੱਥੇ ਉਸ ਜੀਵਾਤਮਾ ਦਾ ਬਲਹਾਰ ਜਾਣਾ ਗੁਰੂ ਸਾਹਿਬ ਉਪਦੇਸ਼ ਕਰ ਰਹੇ ਨੇ ਜਿਨ੍ਹਾਂ ਨੇ ਉਸ ਪਰਮ ਗਤ ਨੂੰ ਪ੍ਰਾਪਤ ਕੀਤਾ ਹੈ। ਹੁਣ ਪਰਮ ਗਤੀ ਕਿਹੜੀ ਹੈ? ਜਿਸ ਲਈ ਜੀਵਾਤਮਾ ਮਿਲੀਏ ਦਾ ਭਾਵ ਪ੍ਰੈਕਟੀਕਲ ਕੀ ਹੈ? ਜਿਸ ਲਈ ਜੀਵਾਤਮਾ ਬਹੁਤ ਸਮੇਂ ਤੱਕ ਪੂਰਨ ਸਤਿਗੁਰਾਂ ਦਾ ਸੰਗ ਕਰਦੀ ਹੈ ਨਾ, ਔਰ ਉਹਨਾਂ ਦੇ ਉਪਦੇਸ਼ਾਂ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਪ੍ਰੈਕਟੀਕਲ ਜਾਮਾ ਪਹਿਨਾ ਦਿੰਦੀ ਹੈ, ਉਸ ਵੇਲੇ ਸਤਿਗੁਰੂ ਅੰਦਰ ਦੇ ਵਿੱਚ ਪ੍ਰਗਟ ਹੋ ਕਰਕੇ ਸ਼ਬਦ ਰੂਪ ਦੇ ਵਿੱਚ ਉਸਨੂੰ ਆਵਾਜ਼ ਸੁਣਾਉਂਦੇ ਨੇ, ਉਹ ਸ਼ਬਦ ਸੁਣਾਉਂਦੇ ਨੇ, ਉਹ ਨਾਮ ਸੁਣਾਉਂਦੇ ਨੇ ਜਿਸ ਦੇ ਅੰਦਰ ਪ੍ਰਕਾਸ਼ ਹੁੰਦਾ ਹੈ, ਔਰ ਜਿਸ ਵੇਲੇ ਉਸ ਦੇ ਵਿੱਚ ਰਮਦੀ ਹੈ ਨਾ ਜੀਵਾਤਮਾ, ਉਸ ਵੇਲੇ ਵੀ ਉਹ ਚੜ੍ਹਾਈ ਨਹੀਂ ਕਰ ਸਕਦੀ, ਉਸ ਦੇ ਵਿੱਚ ਪ੍ਰੀਤ ਦੀ ਕਮੀ ਹੁੰਦੀ ਹੈ। ਪਰ ਜੋ ਜੋ ਉਹਦੇ ਵਿੱਚ ਉਹ ਪ੍ਰੀਤ ਵਧਾਉਂਦੀ ਹੈ ਨਾ, ਤੇ ਸਤਿਗੁਰੂ ਉਸਨੂੰ ਅੰਦਰ ਦੇ ਵਿੱਚ ਚੱਲਣਾ ਸਿਖਾਉਂਦੇ ਨੇ। ਜਿਸ ਤਰ੍ਹਾਂ ਇੱਕ ਬੱਚਾ ਜੰਮਦਾ ਹੈ, ਮਾਤਾ ਪਿਤਾ ਉਸਦਾ ਹੱਥ ਪਕੜ ਕੇ, ਉਂਗਲੀ ਪਕੜ ਕੇ ਉਹਨੂੰ ਚੱਲਣਾ ਸਿਖਾਉਂਦੇ ਨੇ ਨਾ, ਠੀਕ ਇਸੇ ਤਰੀਕੇ ਦੇ ਨਾਲ ਅੰਦਰ ਦਾ ਸਤਸੰਗ ਹੈ ਜਿਹੜਾ ਕਿ ਸੱਚਾ ਸਤਸੰਗ ਹੁੰਦਾ ਹੈ, ਜਿਹਦੇ ਵਿੱਚ ਸਤਿਗੁਰੂ ਆਪ ਇਸ ਜੀਵਾਤਮਾ ਨੂੰ ਬਿਲਕੁਲ ਇੱਕ ਠੀਕ ਤਰੀਕੇ ਦੇ ਨਾਲ ਉਂਗਲੀ ਪਕੜ ਕੇ ਅੰਦਰ ਦੇ ਵਿੱਚ ਚੜ੍ਹਾਈ ਕਰਨੀ ਸਿਖਾਉਂਦੇ ਨੇ। ਔਰ ਜਿਸ ਲਈ ਉਹ ਬੱਚਾ ਚੱਲਦਾ ਹੋਇਆ ਜਵਾਨ ਹੋ ਜਾਂਦਾ ਹੈ ਨਾ, ਉਹ ਜੀਵਾਤਮਾ ਚੱਲਣ ਲੱਗ ਜਾਂਦੀ ਹੈ, ਉਹ ਪਰਮ ਗਤ ਨੂੰ ਪ੍ਰਾਪਤ ਕਰਦੀ ਹੈ। ਉਸ ਪਰਮ ਗਤੀ ਨੂੰ ਪ੍ਰਾਪਤ ਕਰਨ ਦੇ ਬਾਅਦ ਹੀ ਜੀਵਾਤਮਾ ਸੱਚਖੰਡ ਪਹੁੰਚ ਸਕਦੀ ਹੈ, ਔਰ ਸੱਚਖੰਡ ਉਸ ਸਤਪੁਰਸ਼ ਦੀ ਗੋਦ ਵਿੱਚ ਪਹੁੰਚ ਕਰਕੇ ਉਸਨੂੰ ਉਹ ਪਰਮ ਪਦ ਦੀ ਪ੍ਰਾਪਤੀ ਹੁੰਦੀ ਹੈ। ਯਾਨੀ ਪਰਮ ਪਦ ਤਾਂ ਹੀ ਪ੍ਰਾਪਤ ਹੁੰਦਾ ਹੈ ਜਦੋਂ ਜੀਵਾਤਮਾ ਅੰਤਰ ਦੇ ਵਿੱਚ ਪਰਮ ਗਤ ਨੂੰ ਪ੍ਰਾਪਤ ਕਰ ਲੈਂਦੀ ਹੈ, ਔਰ ਪਰਮ ਗਤ ਦੀ ਪ੍ਰਾਪਤੀ ਸਿਰਫ ਔਰ ਸਿਰਫ ਸਤਿਗੁਰ ਦਾ ਮਿਲਣ ਯਾਨੀ ਕਿ ਉਸਦੇ ਉਪਦੇਸ਼ਾਂ ਅਨੁਸਾਰ ਪ੍ਰੈਕਟੀਕਲ ਰੂਪ ਦੇ ਵਿੱਚ, ਯਾਨੀ ਕਿ ਇੱਕ ਕਾਲੇ ਭਾਂਡੇ ਨੂੰ ਅਗਰ ਅਸੀਂ ਉਂਗਲ ਨਾ ਲਗਾਈਏ ਤੇ ਉਂਗਲ ਕਾਲੀ ਨਹੀਂ ਹੋ ਸਕਦੀ। ਉਸੇ ਤਰੀਕੇ ਦੇ ਨਾਲ ਅਗਰ ਸਤਿਗੁਰ ਦੇ ਸੰਗ ਦੇ ਵਿੱਚ ਉਹਨਾਂ ਦੇ ਉਪਦੇਸ਼ਾਂ ਦੇ ਉੱਪਰ ਅਸੀਂ ਅੱਜ ਤੱਕ ਅਗਰ ਅਮਲ ਨਹੀਂ ਕੀਤਾ ਨਾ, ਤੇ ਯਾਦ ਰੱਖਣਾ ਅੱਜ ਤੱਕ ਅਸੀਂ ਬਾਹਰ ਦਾ ਸਤਸੰਗ ਨਹੀਂ ਕੀਤਾ, ਤੇ ਅਗਰ ਬਾਹਰ ਦਾ ਸਤਸੰਗ ਪੂਰਾ ਨਹੀਂ ਹੋਇਆ ਤੇ ਅੰਦਰ ਦਾ ਕਦੋਂ ਔਰ ਕਿਹੜੇ ਯੁੱਗ ਦੇ ਵਿੱਚ ਅਸੀਂ ਸ਼ੁਰੂ ਕਰਾਂਗੇ ਪੂਰੇ ਹੋਣ ਦੇ ਵਿੱਚ ਜਿਹੜਾ ਟਾਈਮ ਲੱਗਣਾ ਹੈ ਉਹ ਤੇ ਸਤਿਗੁਰੂ ਅੰਦਰ ਦੀ ਕਲਾਸ ਲੈਂਦੇ ਨੇ ਉੱਥੇ ਜਾ ਕਰਕੇ ਹੀ ਸਪਸ਼ਟ ਹੋਏਗਾ ਕਿ ਕਿਤਨਾ ਪਿਆਰ ਸਾਨੂੰ ਆਪਣੇ ਸਤਿਗੁਰ ਨਾਲ ਹੈ ਕਿਤਨਾ ਪਿਆਰ ਉਸ ਸਤਪੁਰਸ਼ ਦੀ ਉਸ ਆਵਾਜ਼ ਦੇ ਨਾਲ ਹੈ ਕਿਤਨਾ ਪਿਆਰ ਉਸ ਪ੍ਰਕਾਸ਼ ਦੇ ਨਾਲ ਹੈ ਕਿ ਅਸੀਂ ਉਸ ਦੇ ਵਿੱਚ ਲੀਨ ਹੋ ਕਰਕੇ ਉਸ ਸੱਚ ਨੂੰ ਪ੍ਰਾਪਤ ਕਰ ਸਕਦੇ ਹਾਂ ਸੋ ਇਸ ਛੋਟੀ ਜਿਹੀ ਤੁਕ ਦੇ ਵਿੱਚ ਇਤਨੇ ਗਹਿਰੇ ਭਾਵ ਛੁਪੇ ਨੇ ਤੇ ਉਹੀ ਜੀਵਾਤਮਾ ਬਲਹਾਰ ਜਾਂਦੀ ਹੈ ਕਿਸ ਤਰ੍ਹਾਂ ਬਲਹਾਰ ਜਾਂਦੀ ਹੈ ਕਿ ਜਿਸ ਲਈ ਉਸ ਦੁਬਾਰਾ ਚੋਲੇ ਦੇ ਵਿੱਚ ਵਾਪਸ ਆਉਂਦੀ ਹੈ ਨਾ ਉਸ ਲਈ ਇਸ ਜਗਤ ਦੇ ਵਿੱਚ ਹਰ ਪਲ ਹਰ ਘੜੀ ਆਪਣੇ ਸਾਰੇ ਕੰਮ ਕਰਦੀ ਹੈ ਸਤਿਗੁਰੂ ਕਦੀ ਵੀ ਉਪਦੇਸ਼ ਨਹੀਂ ਕਰਦੇ ਕਿ ਆਪਣੀ ਜ਼ਿੰਮੇਵਾਰੀਆਂ ਤੋਂ ਦੂਰ ਨੱਸੋ ਅਸੀਂ ਉਹ ਸਾਰੇ ਹੀ ਕੰਮ ਕਰਨੇ ਨੇ ਪਰ ਕਿਸ ਤਰੀਕੇ ਦੇ ਨਾਲ ਕਰਨੇ ਨੇ ਆਪਣੇ ਇਸ ਖਿਆਲ ਜੋ ਆਤਮਾ ਦੀ ਤਾਕਤ ਹੈ ਨਾ ਉਸ ਨੂੰ ਆਪਣੇ ਸਤਿਗੁਰ ਦੇ ਬਚਨਾਂ ਸ਼ਬਦ ਰੂਪ ਦੇ ਵਿੱਚ ਲਗਾਉਣਾ ਹੈ ਉਸ ਪ੍ਰਕਾਸ਼ ਦੇ ਵਿੱਚ ਲਗਾਉਣਾ ਹੈ ਜੋ ਦਿਨ ਰਾਤ ਅੰਦਰ ਸਾਨੂੰ ਤੁਨਕਾਰੇ ਦੇ ਰਿਹਾ ਹੈ ਲੈਣ ਵਾਸਤੇ ਆਇਆ ਪਰ ਸਾਨੂੰ ਅੱਜ ਤੱਕ ਉਹਦੀ ਆਵਾਜ਼ ਸੁਣਾਈ ਨਹੀਂ ਦਿੱਤੀ ਅਸੀਂ ਕੰਨ ਦੇ ਵਿੱਚ ਅੰਗੂਠਾ ਦਿੰਦੇ ਹਾਂ ਅੰਗੂਠਾ ਦੇਣਾ ਹੈ ਜਗਤ ਦੀ ਤਰਫੋਂ ਜਦ ਤੱਕ ਜਗਤ ਦੀਆਂ ਆਵਾਜ਼ਾਂ ਸਾਡੇ ਅੰਦਰ ਬੰਦ ਨਹੀਂ ਹੋਣਗੀਆਂ ਬੱਚੇ ਦੀਆਂ ਕਿਲਕਾਰੀਆਂ ਬੰਦ ਨਹੀਂ ਹੋਣਗੀਆਂ ਮਮਤਾ ਦਾ ਮੋਹ ਜੋ ਹੈ ਉਸਦੀ ਤਰਫ ਅੰਗੂਠਾ ਨਹੀਂ ਦਵਾਂਗੇ ਇਹ ਜਗਤ ਦੀ ਪ੍ਰੀਤ ਦੀ ਤਰਫ ਅੰਗੂਠਾ ਨਹੀਂ ਦਵਾਂਗੇ ਤਦ ਤੱਕ ਅੰਦਰ ਦੀ ਉਸ ਪਰਮਾਤਮਾ ਦੀ ਉਹ ਕਸ਼ਿਸ਼ ਉਹ ਆਵਾਜ਼ ਉਹ ਪ੍ਰਕਾਸ਼ ਸਾਨੂੰ ਚਾਹ ਕਰਕੇ ਵੀ ਨਹੀਂ ਪ੍ਰਾਪਤ ਹੋ ਸਕਦਾ ਅਗਰ ਅਸੀਂ ਸੱਚਮੁੱਚ ਚਾਹੁੰਦੇ ਹਾਂ ਤੇ ਸਾਨੂੰ ਬਾਹਰੋਂ ਨਿਕਲਣਾ ਪਏਗਾ ਪ੍ਰੈਕਟੀਕਲ ਰੂਪ ਦੇ ਵਿੱਚ ਮਿਲਣਾ ਪਏਗਾ ਪ੍ਰੈਕਟੀਕਲ ਰੂਪ ਦੇ ਵਿੱਚ ਸਤਿਗੁਰ ਦੇ ਉਹਨਾਂ ਬਚਨਾਂ ਦੇ ਉੱਪਰ ਉਹ ਤਾਂ ਹੀ ਜਾ ਕਰਕੇ ਉਹ ਜੀਵਾਤਮਾ ਅੰਦਰ ਦੇ ਉਸ ਮੁਕਾਮ ਨੂੰ ਪ੍ਰਾਪਤ ਕਰਕੇ ਦਿਨ ਰਾਤ ਹਰ ਪਲ ਹਰ ਘੜੀ ਬਲਹਾਰ ਜਾਂਦੀ ਹੈ ਆਪਣੇ ਸਤਿਗੁਰ ਦੇ ਉੱਪਰ ਕਿਉਂ ਕਿਉਂਕਿ ਉਸੀ ਦੀ ਵਜ੍ਹਾ ਦੇ ਨਾਲ ਉਸਨੇ ਬਾਹਰ ਔਰ ਅੰਦਰ ਉਸ ਸੱਚ ਔਰ ਉਸ ਇੱਕ ਨੂੰ ਪ੍ਰਾਪਤ ਕੀਤਾ ਹੈ ਅੱਗੇ ਹੋਰ ਸਪਸ਼ਟ ਕਰਦੇ ਨੇ ਸੁਰ ਨਰ ਮੁਨ ਜਨ ਲੋਚਦੇ ਸੋ ਸਤਿਗੁਰ ਦੀਆ ਬੁਝਾਏ ਜੀਓ ਸੋ ਸ਼ਬਦ ਕਿਉਂ ਲਗਾਇਆ ਹੈ ਕਿ ਸਤਿਪੁਰਸ਼ ਨੂੰ ਤਰਸ ਆ ਗਿਆ ਸੋ ਇਸ ਕਰਕੇ ਲਗਾਇਆ ਕਿ ਸਤਿਗੁਰ ਨੂੰ ਇਸੀ ਕਰਕੇ ਭੇਜਿਆ ਗਿਆ ਕਿ ਸਤਿਪੁਰਸ਼ ਨੇ ਤਰਸ ਖਾਧਾ ਹੈ ਕਿੰਨਾ ਉੱਪਰ ਤਰਸ ਖਾਧਾ ਹੈ ਅਸੀਂ ਨਜ਼ਰ ਮਾਰ ਕਰਕੇ ਦੇਖੀਏ ਕਿਆ ਦੇਵਤੇ ਕਿਆ ਰਾਖਸ਼ ਕਿਆ ਮਨੁੱਖ ਕਿਆ ਮਨੁੱਖਾਂ ਦੇ ਵਿੱਚ ਉੱਤਮ ਜੂਨ ਨਹੀਂ ਹੈ ਕਿਤਨਿਆਂ ਨੇ ਰਿੱਧੀਆਂ ਸਿੱਧੀਆਂ ਹਾਸਲ ਕੀਤੀਆਂ ਕਈ ਤਰੀਕੇ ਦੇ ਕਰਮ ਕਾਂਡ ਕਰਕੇ ਔਰ ਕਿਤਨੇ ਹੀ ਨੇ ਜਿਹੜੇ ਕਿ ਰਾਖਸ਼ ਨੇ ਔਰ ਉਹਨਾਂ ਨੇ ਕਈ ਤਰੀਕੇ ਦੇ ਤਪ ਕਰਕੇ ਹੁਣ ਰਾਵਣ ਨੂੰ ਅਸੀਂ ਰਾਖਸ਼ ਹੀ ਤੇ ਕਹਿੰਦੇ ਹਾਂ ਕਿਤਨਾ ਤਪ ਉਸਨੇ ਕੀਤਾ ਕਿਤਨੀ ਵਾਰੀ ਆਪਣਾ ਸਿਰ ਕੱਟ ਕੇ ਆਪਣੇ ਗੁਰੂ ਨੂੰ ਦਿੱਤਾ ਤਦ ਜਾ ਕਰਕੇ ਉਸ ਨੂੰ ਇਹ ਸਮਰੱਥਾ ਹਾਸਲ ਹੋਈ ਯਾਨੀ ਕਿ ਇਤਨਾ ਸਭ ਕਰਨ ਦੇ ਬਾਅਦ ਵੀ ਉਸ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੁੰਦੀ ਜਦੋਂ ਕਿ ਤੁਲਸੀਦਾਸ ਜੀ ਨੇ ਬਾਣੀ ਦੇ ਵਿੱਚ ਸਪਸ਼ਟ ਕੀਤਾ ਹੈ ਜਪੈ ਜਾਏ ਸ਼ੰਕਰ ਸਤਨਾਮਾ ਜਦੋਂ ਅਸੀਂ ਸ਼ੰਕਰ ਦੇ ਬਰਾਬਰ ਹੋ ਕਰਕੇ ਯਾਨੀ ਕਿ ਸ਼ੰਕਰ ਦੀ ਪੂਜਾ ਕਰਕੇ ਉਸ ਭਗਵਾਨ ਦੇ ਕੋਲ ਪਹੁੰਚਦੇ ਹਾਂ ਉਸੀ ਦਾ ਰੂਪ ਹੋ ਜਾਂਦੇ ਹਾਂ ਤੇ ਅਸੀਂ ਜਾ ਕਰਕੇ ਕੀ ਦੇਖਦੇ ਹਾਂ ਕਿ ਸ਼ੰਕਰ ਜੀ ਵੀ ਆਪਣੀ ਅੱਖ ਬੰਦ ਕੀਤੇ ਔਰ ਧੁਨੀ ਰਮਾਏ ਬੈਠੇ ਨੇ ਔਰ ਉਸ ਇੱਕ ਨੂੰ ਪ੍ਰਾਪਤ ਕਰਨ ਵਾਸਤੇ ਉਸੀ ਨੂੰ ਜਪ ਰਹੇ ਨੇ ਸਤਨਾਮ ਨੂੰ ਜਪ ਰਹੇ ਨੇ ਸਤਨਾਮ ਸ਼ਬਦ ਕਿਸੇ ਸਿੱਖਿਜ਼ਮ ਜਾਂ ਕਿਸੇ ਧਰਮ ਨਾਲ ਸੰਬੰਧ ਨਹੀਂ ਰੱਖਦਾ ਸਤ ਦਾ ਭਾਵ ਹੈ ਸੱਚ ਯਾਨੀ ਕਿ ਸੱਚ ਨੇ ਰਹਿਣਾ ਹੈ ਬਾਕੀ ਸਭ ਨੇ ਖਤਮ ਹੋ ਜਾਣਾ ਹੈ ਤਾਂ ਕਿਸੇ ਨੇ ਪੁੱਛਿਆ ਕਿ ਉਸਦਾ ਕੀ ਨਾਂ ਹੈ ਜਿਸ ਨੂੰ ਤੁਸੀਂ ਸੱਤ ਕਹਿੰਦੇ ਹੋ ਤੇ ਸੰਤਾਂ ਨੇ ਉਪਦੇਸ਼ ਕਰਤਾ ਕਿ ਉਸਦਾ ਨਾਮ ਸਤਨਾਮ ਹੈ ਤਾਂ ਸਤਨਾਮ ਦਾ ਸਿਰਫ ਇਤਨਾ ਹੀ ਭਾਵ ਹੈ ਕਿ ਸਤਪੁਰਸ਼ ਨੂੰ ਅਸੀਂ ਸਤਨਾਮ ਕਹਿ ਕਰਕੇ ਪੁਕਾਰਦੇ ਹਾਂ ਕਿਸੇ ਧਰਮ ਦੇ ਨਾਲ ਇਸਦਾ ਕੋਈ ਸੰਬੰਧ ਨਹੀਂ ਹੈ ਤਾਂ ਸ਼ੰਕਰ ਜੀ ਜਦੋਂ ਉਸ ਧੁੰਦ ਦੇ ਵਿੱਚ ਬੈਠੇ ਨੇ ਤੇ ਵਿਚਾਰ ਕਰਕੇ ਦੇਖ ਲਓ ਕਿ ਅਸੀਂ ਕਿਸ ਨੂੰ ਪ੍ਰਾਪਤ ਕਰਨਾ ਹੈ ਕਿਸ ਦੀ ਪੂਜਾ ਕਰਨੀ ਹੈ ਕਿੱਥੇ ਜਾ ਕਰਕੇ ਅਸੀਂ ਉਸ ਅਟਲ ਜਾਂ ਨਿਸ਼ਚਿਤ ਚੀਜ਼ ਨੂੰ ਪ੍ਰਾਪਤ ਕਰਕੇ ਸਦਾ ਲਈ ਆਵਾਗਮਨ ਤੋਂ ਮੁਕਤ ਹੋ ਸਕਦੇ ਹਾਂ ਤੇ ਜਦੋਂ ਉਹਨਾਂ ਨੂੰ ਹਜ਼ਾਰਾਂ ਸਾਲ ਤਪ ਕਰਕੇ ਉਸ ਵਸਤੂ ਦੀ ਪ੍ਰਾਪਤੀ ਨਹੀਂ ਹੋਈ ਉਸ ਵੇਲੇ ਸਤਿਪੁਰਸ਼ ਨੇ ਤਰਸ ਖਾਧਾ ਇਹਨਾਂ ਜੀਵਾਤਮਾ ਦੇ ਉੱਪਰ ਸੋ ਉਹਨਾਂ ਨੇ ਸਤਿਗੁਰੂ ਨੂੰ ਅਵਤਾਰ ਦੇ ਕਰਕੇ ਸਾਰੀ ਸਮਰੱਥਾ ਦੇ ਕਰਕੇ ਇਸ ਸ੍ਰਿਸ਼ਟੀ ਨੂੰ ਸ਼ੀਤਲਤਾ ਪ੍ਰਦਾਨ ਕਰਨ ਵਾਸਤੇ ਇਸ ਜਗਤ ਵਿੱਚ ਭੇਜਿਆ ਉਹਦੇ ਨਾਲ ਹੀ ਸਤਿਗੁਰੂ ਸਪਸ਼ਟ ਕਰਦੇ ਨੇ ਇਸ ਜਗਤ ਵਿੱਚ ਬਹੁਤ ਸਾਰੇ ਯੋਗੀਸ਼ਵਰ ਨੇ ਬਹੁਤ ਸਾਰੇ ਧਰਮਾਤਮਾ ਨੇ ਬਹੁਤ ਸਾਰੇ ਐਸੇ ਨੇ ਭਲੇ ਮਨੁੱਖ ਔਰ ਸੰਸਥਾ ਨੇ ਬਹੁਤ ਸਾਰੇ ਡਾਕਟਰ ਔਰ ਵੈਦ ਨੇ ਉਹਨਾਂ ਦਾ ਕੰਮ ਕੀ ਹੈ ਕਿ ਜੋ ਵੀ ਜੀਵਾਤਮਾ ਤੜਫ ਰਹੀ ਹੈ ਉਸ ਨੂੰ ਕੋਈ ਦੁੱਖ ਹੈ ਕੋਈ ਰੋਗ ਹੈ ਉਸਦਾ ਇਲਾਜ ਕਰਨਾ ਉਸਦਾ ਰਸਤਾ ਦੱਸਣਾ ਪਰ ਸਤਸੰਗ ਦੇ ਵਿੱਚ ਜਦੋਂ ਸਤਿਗੁਰੂ ਆਉਂਦੇ ਨੇ ਉਹ ਇੱਕ ਐਸੇ ਵੈਦ ਨੇ ਕਿ ਉਹ ਸਿਰਫ ਸਾਧ ਸੰਗਤ ਜੀ ਇਲਾਜ ਨਹੀਂ ਕਰਦੇ ਉਹ ਦੁੱਖ ਨੂੰ ਹੀ ਲੈ ਲੈਂਦੇ ਨੇ ਆਪਣੇ ਉੱਪਰ ਲੈ ਲੈਂਦੇ ਨੇ ਗੁਰੂ ਹਰਕ੍ਰਿਸ਼ਨ ਮਹਾਰਾਜ ਦੀ ਤਰਫ ਦੇਖੋ ਉਹਨਾਂ ਨੇ ਚੋਲਾ ਕਿਉਂ ਛੱਡਿਆ ਪੰਜ ਸਾਲ ਦੀ ਅਵਸਥਾ 'ਚ ਬੈਠੇ ਸਨ دو سال ہی نہیں سی ہوئے کہ انہوں نے اس دلی دے جو اس لئے مہاماری دے روپ میں ایجا پھیلیا آیا سی وہ ساری فریاداں جڑیاں نے اپنے جسم دے اوپر لے لیاں اور اپنا چولہا چھڈ دیتا. کیا انہوں نے کوئی اپنے کرم سن؟ کیا ستگر کرما دے وچوں دے نے؟ اگر ستگر کرما دے ادھین ہے تو اس جگت دے وچ کوئی بھی ایسا نہیں ہے جو اس کرما تو باہر نکل سکے. سو یہ وچار کرن دا مجبور ہے کہ جد تک اسی اس ست نو پراپت نہیں کر لیں ساڈا ادھار نہیں ہو سکتا. اور اس دا ذریعہ صرف ایک ہی ہے, ست دا سنگ. اور ست سنگ دے وچ صرف جانا ہی نہیں بلکہ پریکٹیکل طور تے اس نو عملی جامع بھی پرانا ہے. تو ستپرش جو میر کرتے ہیں سمرتھا بخشتے ہیں اس دا یہ پاو ہے اس تک دے وچ کہ ستگرہ نو بھیجتے ہیں ساری سمرتھا دے کر کے کہ انہاں طرف دی جیواتما نو تسی واپس لے کر کے آؤ. ست سنگت کیسی جانیے جتھے ایکو نام وکھانیے, ایکو نام حکم ہے نانک ستگر دیا بچھائے جیو. یہ گرو نانک صاحب نے سپشٹ کیتا ہے کہ ست سنگ کی ہے. ست سنگ وہ ہے جتھے ستگر جدوں پرگٹ ہوندے نے اتھے وہ نام, یعنی کہ وہ نام کی ہے, وہ شبد کی ہے, وہ کیرتن کی ہے, وہ ایک آواز ہے, مٹھی آواز پرکاش. اس دے گن گاندے نے, اس نو ملن دا رستہ دستے نے, وہ ودھی دستے نے. ہوں اس دا اے پاو نہیں ہے کہ وہ صرف اس آواز دی گل کردے نے. وہ جد اس جگت وچ آندے نے تے من نے سانو اس جگت نو بندھن لئی کئی طریقے دے بھرم پھیلائے نے. وہ اپنے سنگ دے وچ بہت سارے بھرم جڑے بھی اس من نے اس جیواتما نو پرما کر کے رکھے نے اتھے بندھن واسطے, انہاں سارے بھرما تو دور کردے نے. یعنی کہ سپشٹ ہے کہ اتھے صرف نام یعنی کہ پرماتما دی آواز دے متعلق ہی اپدیش نہیں ہوندا, اس دے نال ہی سارے بھرم بھی دور کیتے جاندے نے. جد تک یہ جیواتما نو انہاں بھرما چوں نہیں کڈیا جائے گا تد تک یہ جیواتما چاہ کر کے بھی ستگر دے اپدیش اوپر عمل نہیں کر سکتی. کیوں؟ کیونکہ باہری روپ تے انہاں دا دیہ ہے اور دیہ اس نے بھی حاصل کیتی ہوئی ہے. پھر ایک دیہ دے حکم وچ کیوں آوے؟ اے من دا بہت وڈا بھرم پھیلایا ہوا ہے. پر جو اندر دی سمرتا ہے اس نو کوئی ورلا ہی جان سکتا ہے. جس طرح اسی حساب دے مضمون دے وچ کوئی سمسیا نو حل کرنی چاہندے ہاں تے اسی کچھ نتیجے پہلے ہی انمان لگا لیندے ہاں, یعنی کہ ایکس اور وائی دا کی انمان ہے وہ پہلے ہی موکھک روپ دے وچ اودے وچ تقسیم کردے ہاں. اس دے بعد ہی جو نتیجہ نکلتا ہے وہ سچا ہوندا ہے. یعنی کہ موکھک روپ دے وچ سانو پہلے یقین کرنا پڑتا ہے.